ਸਤਿਗੁਰਾਂ ਦੀ ਰਹਿਮਤ ਸਦਕਾ ਰਾਤਰੀ ਦੇ ਦੀਵਾਨਾ ਅੰਦਰ ਜੋ ਸੰਤ ਬਾਬਾ ਹਰਨਾਮ ਸਿੰਘ ਜੀ ਸਤਿਪੁਰਖਾਂ ਦੇ ਜਨਮ ਯਾਦਗਾਰ ਅਸਥਾਨ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਜੋ ਆਪਾਂ ਪਿੱਛੇ ਵਿਚਾਰ ਕੀਤੀ ਗੁਰੂ ਗਰੀਬ ਨਿਵਾਜ ਪਾਤਸ਼ਾਹ ਸਾਹਿਬ ਸਤਿਗੁਰੂ ਅਮਰਦਾਸ ਮਹਾਰਾਜ ਸਤਿਗੁਰਾਂ ਦੇ ਹਜ਼ੂਰ ਜੋ ਵੀ ਆਉਂਦਾ ਉਹ ਮਨ ਇੱਛਤ ਫਲ ਪ੍ਰਾਪਤ ਕਰਦਾ ਸੱਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕੇ ਜਿਸ ਦੇਹ ਸੋ ਪਾਵੇ ਕਿਆ ਨਾਹੀਂ ਘਰ ਤੇਰਾ ਭਾਈ ਸਤਿਗੁਰੂ ਦੇ ਘਰ ਕੀ ਨਹੀਂ ਘਰ ਤਾਂ ਤੇਰਾ ਸਭ ਕੁਛ ਹੈ ਸਭ ਕੁਛ ਤਲਵੰਡੀ ਨਗਰ ਹੈ ਜੋ ਗੋਇੰਦਵਾਲ ਸਾਹਿਬ ਦੇ ਨੇੜੇ ਉੱਥੋਂ ਮਹਾਰਾਜ ਦੇ ਦੀਦਾਰ ਲਈ ਆਉਂਦਾ ਪਰ ਇਹ ਲੱਤੋਂ ਸਚਾਲ ਹੈ ਜਿਸ ਕਰਕੇ ਇਹ ਖਲੋੜੀ ਰੱਖੀ ਹੋਈ ਹੈ ਪਿੰਡ ਦਾ ਚੌਧਰੀ ਥੋੜ੍ਹਾ ਜਿਹਾ ਹੰਕਾਰੀ ਹੈ ਇਹਨੇ ਇਸ ਗੁਰਮੁਖ ਦੇ ਜਦੋਂ ਦਹੀਂ ਲੈ ਕੇ ਮਹਾਰਾਜ ਵਾਸਤੇ ਚੱਲਿਆ ਅਤੇ ਇਸਨੇ ਖਲੋੜੀ ਫੜ ਲਈ ਕਹਿਣ ਲੱਗਾ ਤੂੰ ਨਿੱਤ ਗੁਰੂ ਦਰ ਜਾਂਦਾ ਲੱਤਾਂ ਘੜੀਸਦਾ ਜਾਂਦਾ ਤੈਨੂੰ ਮਿਲਿਆ ਕੀ ਹੈ ਉੱਥੋਂ ਇਹੋ ਜਿਹਾ ਕੀ ਔਗਣ ਦੇਖਿਆ ਤੇਰੇ 'ਚ ਤੈਨੂੰ ਗੁਰੂ ਦਰੋਂ ਉਹ ਮ੍ਰਿਤਕ ਨੂੰ ਜਿਉਂਦੇ ਕਰ ਦਿੰਦੇ ਹੈ ਤੈਨੂੰ ਲੱਤ ਨਹੀਂ ਦੇ ਸਕਦੇ ਗੁਰੂ ਕਾ ਸਿੱਖ ਕਹਿਣ ਲੱਗਾ ਉਹਨਾਂ ਦੀ ਰਜਾ ਹੈ ਮੇਰਾ ਸਤਿਗੁਰੂ ਜੋ ਚਾਹੇ ਉਹ ਕਰ ਸਕਦਾ ਪਰ ਇਹਦੇ ਕਾਫੀ ਜ਼ਿਆਦਾ ਨੇ ਨਹੂਰੇ ਜੇ ਦਿੱਤੇ ਗੁਰੂ ਕਾ ਸਿੱਖ ਆਪਣੀ ਖਲੋੜੀ ਲੈ ਕੇ ਇਸ ਤੋਂ ਕੀਤੇ ਹੈ ਪਾਤਸ਼ਾਹ ਜੀ ਨੇ ਪੁੱਛਿਆ ਭਾਈ ਅੱਜ ਦੇਰੀ ਸਾਡੇ ਨਗਰ ਦਾ ਚੌਧਰੀ ਹੈ ਉਹਨੇ ਮੇਰੀ ਇਹ ਲੱਕੜ ਦੀ ਜੋ ਲੱਤ ਹੈ ਇਹ ਖੋਲ੍ਹੀ ਮੈਨੂੰ ਵਚਨ ਕੀਤੇ ਵੀ ਤੇਰਾ ਗੁਰੂ ਸਮਰੱਥ ਹੈ ਜੇ ਸਮਰੱਥ ਹੈ ਤਾਂ ਤੈਨੂੰ ਲੱਤ ਕਿਉਂ ਨਹੀਂ ਦੇ ਦਿੰਦਾ ਤੇਰੇ ਲੱਤ ਕਿਉਂ ਨਹੀਂ ਲਾ ਦਿੰਦਾ ਇਸ ਕਰਕੇ ਮਹਾਰਾਜ ਮੈਂ ਲੇਟ ਹੋ ਗਿਆ ਪਾਤਸ਼ਾਹ ਕਹਿੰਦੇ ਭਾਈ ਖਿਆਲ ਹੀ ਨਹੀਂ ਆਇਆ ਇਸ ਗੱਲ ਦਾ ਤਾਂ ਜਾ ਹਸਾ ਹੁਸੈਨ ਕੋਲ ਜਾ ਇਹ ਸਾਹ ਹੁਸੈਨ ਜੋ ਅੱਲਾ ਦੀ ਬੰਦਗੀ ਵਾਲਾ ਉਸ ਕੋਲ ਪਹੁੰਚਿਆ ਜਾ ਮੱਥਾ ਟੇਕਿਆ ਇਹਨੇ ਪੁੱਛਿਆ ਕਿੱਥੋਂ ਆਇਆ ਦੱਸਿਆ ਮਹਾਰਾਜ ਪਾਤਸ਼ਾਹ ਜੀ ਕੋਲੋਂ ਅਤੇ ਮੈਂ ਮਹਾਰਾਜ ਨੇ ਭੇਜਿਆ ਵੀ ਮੇਰੀ ਲੱਤ ਠੀਕ ਕਰ ਦਿਓ ਸੁਣਦੇ ਹੀ ਸਾਹ ਹੁਸੈਨ ਨੇ ਕੋਲੇ ਸਲੋਤਰ ਪਿਆ ਸੀ ਇਸ ਦੇ ਦੋਨੇ ਹੱਥਾਂ ਦੀ ਜੋੜ ਕੇ ਡਾਂਗ ਜਦੋਂ ਮਾਰੀ ਨਾ ਇਸ ਵੱਲ ਨੂੰ ਇਹ ਆਪਣੀ ਖਲੋੜੀ ਜੀ ਛੱਡ ਕੇ ਭੱਜ ਲਿਆ ਜਦੋਂ ਭੱਜਿਆ ਦੋ ਚਾਰ ਕਦਮਾਂ 'ਚ ਪੁੱਟੇ ਲੱਤ ਠੀਕ ਹੋ ਗਈ ਬਸ ਜਾਣ ਗਿਆ ਵੀ ਤਾਂ ਕਲਾ ਵਰਤ ਗਈ ਪਰ ਮੁੜ ਕੇ ਆ ਕੇ ਚਰਨ ਫੜ ਲਏ ਕਹਿੰਦਾ ਜੀ ਮੈਨੂੰ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਸੇ ਲਈ ਭੇਜਿਆ ਮੇਰੀ ਲੱਤ ਠੀਕ ਹੋ ਗਈ ਕਹਿਣ ਲੱਗਾ ਉਹ ਕਰਨ ਵਾਲਾ ਤਾਂ ਕੋਈ ਹੋਰ ਹੈ ਕਰਨ ਵਾਲਾ ਤਾਂ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਆਪ ਹੈ ਬਦਨਾਮੀ ਮੈਨੂੰ ਦੇਈ ਜਾਂਦੇ ਹੈ ਭਲਿਆ ਲੋਕਾਂ ਮੇਰੇ ਵਰਗੇ ਹਜ਼ਾਰਾਂ ਹੀ ਉਹਨਾਂ ਦੀ ਚਰਨ ਧੂੜ ਹੈ ਜਾਂ ਉਹਨਾਂ ਦੇ ਚਰਨੀ ਪੈ ਜਾ ਮੇਰੇ ਵੱਲੋਂ ਵੀ ਜਾ ਕੇ ਮੱਥਾ ਟੇਕੀ ਉਹ ਪਰਮੇਸ਼ਵਰ ਹੈ ਉਹ ਸਰਬ ਕਲਾ ਸੰਪੰਨ ਹੈ ਉਹ ਦੁਨੀਆਂ ਨੂੰ ਤਾਰਨ ਵਾਸਤੇ ਆਇਆ ਰੱਬ ਹੈ ਇੱਦਾਂ ਵਡਿਆਈ ਕੀਤੀ ਸੱਚੇ ਪਾਤਸ਼ਾਹ ਦੀ ਸਾਹ ਹੁਸੈਨ ਤੋਂ ਵਰਦਾਨ ਇਸ ਤਰ੍ਹਾਂ ਦੀ ਜੋ ਬਖਸ਼ਿਸ਼ ਲੈ ਕੇ ਗੁਰੂ ਦਰ ਵਾਲੀ ਇਹ ਮਹਾਰਾਜ ਦੇ ਦਰ 'ਤੇ ਆਇਆ ਪਾਤਸ਼ਾਹ ਜੀ ਨੇ ਨਦਰੀ ਨਦਰ ਨਿਹਾਲ ਕੀਤਾ ਇਸ ਤਰ੍ਹਾਂ ਭਾਈ ਸਤਿਗੁਰੂ ਦੇ ਦਰ 'ਤੇ ਜੋ ਆਉਂਦਾ ਉਹ ਤਰਦਾ ਗੁਰਸਿੱਖਾਂ ਨੇ ਸਿੱਖ ਦੀ ਕਰਨੀ ਪੁੱਛੀ ਤਾਂ ਮਹਾਰਾਜ ਪਾਤਸ਼ਾਹ ਜੀ ਨੇ ਕਿ ਭਾਈ ਗੁਰਸਿੱਖ ਦੀ ਕਰਨੀ ਐਸੀ ਹੋਵੇ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਸਿੱਖ ਦੀ ਸਾਰੀ ਕਰਨੀ ਕਿ ਗੁਰੂ ਵਾਕ ਉੱਪਰ ਪ੍ਰਪੱਕ ਭਰੋਸਾ ਹੋਵੇ ਉਹ ਗੁਰੂ ਦੇ ਸਿੱਖ ਸਾਨੂੰ ਪਿਆਰੇ ਹੈ ਪਹਿਰ ਰਾਤ ਰਹਿ ਕੇ ਇਸ਼ਨਾਨ ਪਾਣ ਕਰੇ, ਮੇਰੇ ਸਰੂਪ ਦਾ ਧਿਆਨ ਗੁਰਬਾਣੀ ਜਪੇ, ਮਨ ਦ੍ਰਿੜ ਕਰਕੇ ਸੁਰਤ ਟਿਕਾਵੇ, ਸਵੇਰ ਤਾਈਂ ਪਰਮੇਸ਼ਵਰ ਦਾ ਨਾਮ ਧਿਆਵੇ, ਧਰਮ ਦੀ ਕਿਰਤ ਕਰੇ, ਸੰਤਾਂ ਦੀ ਸੇਵਾ ਕਰੇ, ਪਰਾਈ ਇਸਤਰੀ ਪਰਾਇਆ ਧਨ ਉਹਦੇ ਵੱਲ ਵੇਖੇ ਵੀ ਨਾ, ਨਿੰਦਿਆ ਝੂਠ ਅਤੇ ਕਠੋਰ ਨਾ ਬੋਲੇ, ਪਰਾਏ ਦੁੱਖ ਨੂੰ ਦੁੱਖ ਜਾਣੇ ਅਤੇ ਪਰਾਏ ਸੁੱਖ ਨੂੰ ਸੁੱਖ ਜਾਣੇ, ਭੁੱਖ ਤੋਂ ਬਿਨਾਂ ਖਾਵੇ ਨਾ, ਨੀਂਦ ਤੋਂ ਬਿਨਾਂ ਸੌਵੇ ਨਾ। ਜੇ ਭੁੱਖ ਤੋਂ ਬਿਨਾਂ ਖਾਂਦਾ ਰੋਗੀ ਹੁੰਦਾ, ਜੇ ਨੀਂਦ ਤੋਂ ਬਿਨਾਂ ਸੌਂਦਾ ਉਮਰ ਘਟਾਉਂਦਾ। ਵਾਹਿਗੁਰੂ ਦਾ ਨਾਮ ਜਪੇ ਭਾਈ, ਸਾਸ ਸਾਸ ਜਪੇ ਵਿਸਰਨ ਨਾ ਦੇਵੇ, ਪਰਮੇਸ਼ਵਰ ਦਾ ਭਾਣਾ ਮੰਨੇ, ਪਰਮੇਸ਼ਵਰ ਦੇ ਮਰਿਆਦਾ ਵਿੱਚ ਦੋਸ਼ ਨਾ ਆਰੋਪੇ, ਦੋਸ਼ ਕਰਮਾਂ ਆਪਣਿਆਂ ਆਛੋ ਜਾਣ ਮੁਦਤ ਚਿੱਤਰ ਹੈ, ਚੰਗਾ ਜਾਣ ਕੇ ਆਨੰਦ ਵਿੱਚ ਰਹੇ, ਤਨ ਦੀ ਹੰਗ ਤਾਂ ਭੁੱਲ ਕੇ ਵੀ ਨਾ ਕਰੇ, ਕਾਮ ਕ੍ਰੋਧ ਵਿਕਾਰ ਆ ਜਿਹੜੇ ਇਹ ਕਦੇ ਨਾ ਮਨ 'ਚ ਧਾਰੇ, ਜਿਹੋ ਜਿਹਾ ਲਾਭ ਹੋਵੇ ਉਸ 'ਤੇ ਸੰਤੁਸ਼ਟ ਰਹੇ, ਚੰਗੇ ਕਰਮ ਦਿਖਾ ਕੇ ਨਾ ਕਰੇ, ਆਹ ਦੇਖੋ ਜੀ ਮੈਂ ਆਹ ਚੰਗਾ ਕਰਮ ਕਰ ਰਿਹਾ, ਰੌਲਾ ਨਾ ਪਾਵੇ, ਇਹਦਾ ਪਖੰਡ ਬਣ ਜਾਂਦਾ। ਇਸ ਵਾਸਤੇ ਪਰਮੇਸ਼ਵਰ ਦਾ ਨਾਮ ਜਪਣਾ, ਦਾਨ ਕਰਨਾ, ਇਸ਼ਨਾਨ ਨੂੰ ਤਿਆਗੇ ਨਾ, ਨੇਤਾ ਪ੍ਰਤੀ ਇਹਨਾਂ ਦੇ ਅਨੁਸਾਰ ਪ੍ਰੇਮੀ ਬਣ ਕੇ ਰਹੇ। ਵਾਹਿਗੁਰੂ ਤੇ ਵਾਹਿਗੁਰੂ ਦੀ ਨਿੰਦਾ ਸੁਣੇ ਨਾ ਕੰਨਾਂ 'ਚ, ਜੇ ਕੋਈ ਕਰਦਾ ਉੱਥੋਂ ਚਲਾ ਜਾਵੇ, ਤੇ ਜਾਂ ਫਿਰ ਉੱਥੇ ਭਾਈ ਉਹਦਾ ਭੋਗ ਪਾ ਦੇਵੇ ਗੁਰੂ ਕਾ ਸਿੱਖ। ਇਹ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਦ੍ਰਿੜ ਕਰਾਈ ਹੋਈ ਮੱਤ ਹੈ ਸਿੱਖ ਨੂੰ, ਈਰਖਾ ਛਲ ਤ੍ਰਿਸ਼ਨਾ ਇਹ ਚੀਜ਼ਾਂ ਛੱਡੇ ਗੁਰੂ ਕਾ ਸਿੱਖ। ਆਪਣੇ ਤੋਂ ਨਿਜ ਆਛੋ ਜਨ ਹੈ ਹਰ ਭਜਕਾ, ਆਪਣਾ ਭਲਾ ਇਸ ਵਿੱਚ ਜਾਣੇ ਵੀ ਮੇਰਾ ਭਲਾ ਵਾਹਿਗੁਰੂ ਦੀ ਸਿਮਰਨ ਕਰਕੇ ਹੈ। ਪਰਲੋਕ ਦੇ ਸੁੱਖਾਂ ਦੀ ਚਾਹ ਹੋਵੇ, ਦੁਨੀਆਂ ਦੇ ਸੁੱਖਾਂ ਵਿੱਚ ਉਲਝੇ ਨਾ, ਵਾਹਿਗੁਰੂ ਗੁਰੂ ਦੀ ਸੇਵਾ ਕਰੇ। ਅਤੇ ਇਹਦੋਂ ਉੱਪਰ ਭਾਈ ਕੋਈ ਸੇਵਾ ਹੀ ਨਹੀਂ ਵਰਣਨ ਕੀਤੀ, ਇਹ ਸ਼ੁਭ ਮਾਤਾ ਇਹਨੂੰ ਕਦੇ ਤਿਆਗੇ ਨਾ ਭਾਈ। ਐਦਾਂ ਮਹਾਰਾਜ ਪਾਤਸ਼ਾਹ ਜੀ ਨੇ ਸਿੱਖ ਦੀ ਕਰਨੀ ਦ੍ਰਿੜ ਕਰਾਈ ਹੈ। ਇਸ ਤੋਂ ਅੱਗੇ ਜਿਵੇਂ ਭਾਈ ਪ੍ਰਸੰਗ ਆ ਰਹੇ ਹੈ, ਆਪਾਂ ਮਨ ਦੀਆਂ ਬਿਰਤੀਆਂ ਇਕਾਗਰ ਕਰੀਏ। ਜਿਵੇਂ ਸੱਚੇ ਪਾਤਸ਼ਾਹ ਜੀ ਆਪਣੇ ਮੁਖਾਰਬਿੰਦ ਤੋਂ ਸਾਰੇ ਭੋਜਨਾਂ ਦੀ ਅੰਸ ਵਿਖਾਉਣਗੇ ਅਤੇ ਬੀਬੀ ਭਾਨੀ ਜੀ ਨੂੰ ਵਰਦਾਨ ਬਖਸ਼ਿਸ਼ ਕਰਨਗੇ। ਉਹ ਸਤਿਗੁਰਾਂ ਦੀਆਂ ਵਡਿਆਈਆਂ, ਮਨ ਦੀਆਂ ਬਿਰਤੀਆਂ ਇਕਾਗਰ ਕਰ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਘਟ ਘਟ ਵਿਆਪਕ ਸਤਿਗੁਰੂ, ਜਿਮ ਆਕਾਸ਼ ਸਭ ਮਾਹੇ।
ਘਟ ਘਟ ਵਿਆਪਕ ਸਤਿਗੁਰੂ, ਸਤਿਗੁਰੂ ਜੀ ਸਭ ਸਰੀਰਾਂ ਅੰਦਰ ਸਤਿਗੁਰੂ ਵਿਆਪਕ ਹੈ।
ਜਿਮ ਆਕਾਸ਼ ਸਭ ਮਾਹੇ,
ਜਿਮ ਜਿਸ ਤਰ੍ਹਾਂ ਆਕਾਸ਼ ਸਭ ਮਾਹੇ, ਜਿਵੇਂ ਆਕਾਸ਼ ਵਿਆਪਕ ਹੈ ਸਾਰੇ, ਇਸ ਤਰ੍ਹਾਂ ਭਾਈ ਸਤਿਗੁਰੂ ਜੀ ਸਾਰੇ ਵਿਆਪਕ। ਸੋ ਜਾਨ ਇਸ ਭੇਵ ਕੋ, ਉਹ ਇਸ ਭੇਦ ਨੂੰ ਜਾਣਦੇ ਆ ਗੁਰਮੁਖ ਪਿਆਰੇ।
ਕਿਰਪਾ ਦ੍ਰਿਸ਼ਟ ਹੈ ਜਾਹੇ,
ਜਿਨ੍ਹਾਂ ਤੇ ਕਿਰਪਾ ਦ੍ਰਿਸ਼ਟੀ ਹੈ ਸਤਿਗੁਰਾਂ ਦੀ। ਇੱਕ ਦਿਨ ਸੱਚੇ ਪਾਤਸ਼ਾਹ ਸਤਿਗੁਰੂ ਅਮਰਦਾਸ ਮਹਾਰਾਜ ਸਤਿਗੁਰੂ ਜੀ ਦੇਗ ਵਾਲੇ ਵਾਲੇ ਪਾਵਨ ਸਥਾਨ ਤੇ ਲੰਗਰ ਸਾਹਿਬ ਗਏ ਪਹੁੰਚੇ।
ਸਿੱਖ ਸਰ ਸਰਬ ਹੀ ਸੰਗੀ ਭਏ,
ਸਿੱਖ ਸਰਬ ਹੀ ਸੰਗੀ ਭਏ, ਸਾਰੇ ਸਿੱਖ ਹੀ ਸੱਚੇ ਪਾਤਸ਼ਾਹ ਸਤਿਗੁਰੂ ਅਮਰਦਾਸ ਮਹਾਰਾਜ ਦੇ ਸੰਗੀ ਆ ਨਾਲ ਹੈ।
ਲਵਣ ਬਹੀਨ ਓਗਰਾ ਖਾਏ,
ਲੂਣ ਤੋਂ ਬਿਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਓਗਰਾ ਕਹੀਏ ਭਾਈ, ਜੋ ਦਲੀਆ ਖਿਚੜੀ ਆਦਿਕ ਛਕਣਾ ਕੀਤੀ ਹੈ ਲੂਣੀ।
ਪਾਨੀ ਪਾਨ ਕੀਨ ਤ੍ਰਿਪਤਾਏ,
ਤੇ ਫਿਰ ਜਲ ਛਕ ਕੇ ਸੱਚੇ ਪਾਤਸ਼ਾਹ ਜੀ ਤ੍ਰਿਪਤ ਹੋ ਗਏ।
ਅੱਠ ਰਸ ਕੋ ਆਹਾਰ ਸੁਖ ਭਾਤੀ,
ਤੇ ਛੇ ਰਸਾਂ ਦਾ ਜੋ ਚੰਗਾ ਭੋਜਨ ਹੈ ਭਾਈ।
ਸਤ ਸੰਗਤ ਅਚਵਿਓ ਕਰ ਪਾਤੀ,
ਉਹ ਸਾਰੀ ਗੁਰੂ ਕੀ ਸੰਗਤ ਨੇ ਛਕਣਾ ਕੀਤਾ ਪ੍ਰੇਮ ਨਾਲ।
ਖਮਾ ਉਦਨ ਪਾਇਸ ਘਣੀ,
ਸੂਸ਼ਮ ਚੌਲ ਹੈ ਭਾਈ ਬਰੀਕ, ਤੇ ਉਹਨਾਂ ਦੇ ਵਿੱਚ ਇਸ ਵਾਸਤੇ ਖੰਡ ਘਿਓ ਪਾਇਆ ਹੋਇਆ ਹੈ।
ਸਰਪੀਸ ਦਾ ਸਵਾਦ ਸੋ ਸਣੀ,
ਸਰਪੀ ਸਣੇ ਭਾਈ ਘਿਓ ਦੇ ਸਮੇਤ, ਤੇ ਖੰਡ ਆਦਿਕ ਬੜੇ ਸਵਾਦਾਂ ਦੇ ਸਮੇਤ ਹੈ। ਅਨੇਕਾਂ ਤਰ੍ਹਾਂ ਦੀ ਸੂਪ ਕਹੀਏ ਰਸੋਈ ਤਿਆਰ ਕੀਤੀ ਹੈ ਗੁਰੂ ਕੇ ਲੰਗਰ ਦੀ।
ਦਾਲ ਮਸਾਲੇ ਸਵਾਦ ਰਸਾਈ,
ਜਿਸ ਦੇ ਵਿੱਚ ਅਨੇਕਾਂ ਪ੍ਰਕਾਰ ਦੇ ਮਸਾਲੇ ਆਦਿਕ ਪਾ ਕੇ ਸਵਾਦ ਰਸਾਈ, ਬਹੁਤ ਸਵਾਦਿਸ਼ਟ ਭੋਜਨ ਤਿਆਰ ਕੀਤੇ ਹੈ।
ਗੋਦਮ ਚੂਨ ਸੋ ਫੁਲਕਾ ਕਰੇ,
ਗੋਦਮ ਚੂਨ ਗੋਦਮ ਚੂਨ ਕਣਕ ਦੇ ਆਟੇ ਦੇ ਭਾਈ ਪ੍ਰਸਾਦੇ ਲਾਹੇ ਹੈ, ਤਿਆਰ ਕੀਤੇ ਹੈ।
ਮ੍ਰਿਦੁਲ ਪਾਤਰੇ ਬਹੁ ਕਰ ਧਰੇ,
ਤੇ ਮ੍ਰਿਦੁਲ ਜੋ ਬੜੇ ਕੋਮਲ ਜੇ ਹੈ, ਤੇ ਨਾਲ ਭਾਈ ਪਤਲੇ ਹੈ ਤੇ ਇਸ ਤਰ੍ਹਾਂ ਭਾਈ ਬਹੁਤੇ ਗੱਫੇ ਪ੍ਰਸਾਦੇ ਤਿਆਰ ਕੀਤੇ ਹੈ। ਇਸ ਤੋਂ ਬਾਅਦ ਇੱਕ ਬੜਾ ਸੁੰਦਰ ਬੜਾ ਸਵਾਦਿਸ਼ਟ ਭੋਜਨ ਤਿਆਰ ਹੋ ਰਿਹਾ ਹੈ। ਜਦੋਂ ਲੰਗਰ ਪਰੋਸਿਆ ਗਿਆ ਵੇਖਿਆ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ, ਫਿਰ ਸੱਚੇ ਪਾਤਸ਼ਾਹ ਸਾਹਿਬ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਹਜ਼ੂਰ ਬੇਨਤੀ ਕੀਤੀ ਹੈ,
ਸਤਿਗੁਰ ਜੀ ਪਰਮ ਕਿਰਪਾਲ
ਐ ਸੱਚੇ ਪਾਤਸ਼ਾਹ ਜੀ ਆਪ ਜੀ ਬੜੇ ਕਿਰਪਾਲੂ ਹੋ ਮਹਾਰਾਜ, ਪਾਤਸ਼ਾਹ ਜੀ ਆਪ ਜੀ ਕੇ ਲੰਗਰ ਦਾ ਆਪ ਜੀ ਕੀ ਸੰਗਤਾਂ ਨੂੰ ਦੇ ਲਈ ਅਨੇਕਾਂ ਰਸਾਲ ਰਸਾਂ ਦਾ ਜੋ ਘਰ ਹੈ, ਇਸ ਤਰ੍ਹਾਂ ਦੇ 36 ਪ੍ਰਕਾਰ ਦੇ ਪ੍ਰਸਾਦ ਤੇ ਇਸ ਵਾਸਤੇ ਛਕਣ ਨੂੰ ਵਰਤਾਉਣ ਨੂੰ ਤਿਆਰ ਹੈ ਮਹਾਰਾਜ। ਪਾਤਸ਼ਾਹ ਜੀ ਉਹ ਸਾਰੇ ਪ੍ਰਸਾਦ ਹੈ ਜੋ ਖੱਟ ਮਿੱਠੇ ਮਧੁਰੇ ਤੁਰਸੇ ਕੌੜੇ ਕਸੈਲੇ ਇਸ ਵਾਸਤੇ ਖੱਟ ਰਸਾਂ ਵਾਲੇ ਆਪ ਜੀ ਦੀਆਂ ਸੰਗਤਾਂ ਸਵਾਦਿਸ਼ਟ ਭੋਜਨਾਂ ਨੂੰ ਆਨੰਦ ਨਾਲ ਛਕਦੀਆਂ ਹੈ। ਪਾਤਸ਼ਾਹ ਜੀ ਆਪ ਜੋ ਓਗਰਾ ਛਕਦੇ ਹੋ ਕੱਲੇ ਚੌਲਾਂ ਦੀ ਖਿਚੜੀ ਉਹ ਵੀ ਲੂਣ ਤੋਂ ਬਿਨਾ
ਉਚਿਤ ਨਾ ਕੋਈ।
ਮਹਾਰਾਜ ਆਪ ਜੀ ਇਸ ਤਰ੍ਹਾਂ ਇੱਕ ਐਸਾ ਭੋਜਨ ਛਕਦੇ ਹੋ, ਆਪ ਜੀ ਦੇ ਸਿੱਖ 36 ਪ੍ਰਕਾਰੇ ਛਕਦੇ ਹੈ, ਮਹਾਰਾਜ ਇਹ ਸਾਨੂੰ ਯੋਗ ਨਹੀਂ ਹੈ। ਮਹਾਰਾਜ ਤੁਹਾਡੇ ਤੋਂ ਬਿਨਾਂ ਸਕੀਏ ਤਾਂ ਸਵਾਦ ਰਸ ਭੋਈ, ਸਵਾਦ ਅਤੇ ਰਸ ਵਿੱਚ ਭੋਈ ਗੁੜੂੰਦ ਹੋਏ ਭਿੱਜੇ ਹੋਏ ਭੋਜਨ ਸਵਾਦਿਸ਼ਟ ਭੋਜਨ
ਜਸ ਤੁਮ ਅਜਹੋ ਚਾਹੇ ਕਰ ਚਿਤ।
ਮਹਾਰਾਜ ਇਹ ਸਾਡੇ ਲਈ ਯੋਗ ਨਹੀਂ ਹੈ, ਜਿਹੋ ਜਿਹਾ ਆਪ ਜੀ ਛਕਦੇ ਹੋ ਉਹੇ ਜੀ ਸਾਨੂੰ ਰੁਚੀ ਕਰਨੀ ਚਾਹੀਦੀ ਹੈ, ਛਕਣਾ ਚਾਹੀਦਾ।
ਸਿੱਖ ਅਜਿਹੀ ਰੀਤ ਇਹ ਹਿਤਮੈ।
ਮਹਾਰਾਜ ਇਹੋ ਜਿਹਾ ਆਪ ਸਕਦੇ ਹੋ, ਸਿੱਖ ਵੀ ਆਪ ਜੀ ਦੇ ਉਹੇ ਜਿਹੀ ਛਕਣ ਰੁੱਖਾਂ ਮਿਸਾ, ਇਹ ਮਹਾਰਾਜ ਸੁਭ ਰੀਤ ਹੈ।
ਤੁਮਰੇ ਬਿਨਾ ਖਾਹੇ ਨਹਿ ਨੀਕੇ।
ਮਹਾਰਾਜ ਆਪ ਜੀ ਤੋਂ ਬਿਨਾ ਅਸੀਂ ਸਵਾਦਿਸ਼ਟ ਭੋਜਨ ਛਕਦੇ ਹਾਂ, ਆਪ ਜੀ ਦਲੀਆ ਵੀ ਖਿਚੜੀ ਵੀ ਅਲੂਣੀ ਛਕਦੇ ਹੋ, ਇਹ ਚੰਗੀ ਨਹੀਂ ਸਾਡੇ ਲਈ। ਪਾਤਸ਼ਾਹ ਜੀ ਇਹ ਮਨੋਰਥ ਹੈ, ਇਸ ਤਰ੍ਹਾਂ ਦੇ ਮਨੋਰਥ ਸੰਕਲਪ ਮਨ ਦੇ ਫੁਰਨੇ ਸਾਡੇ ਹਿਰਦੇ ਦੇ ਹੈ, ਬਈ ਆਪ ਜੀ ਅਲੂਣਾ ਛਕਦੇ ਹੋ, ਅਸੀਂ ਸਵਾਦਿਸ਼ਟ ਭੋਜਨ ਛਕਦੇ ਹਾਂ, ਇਹ ਮਹਾਰਾਜ ਸਾਨੂੰ ਚੰਗੀ ਨਹੀਂ ਲੱਗਦੀ। ਪਾਤਸ਼ਾਹ ਜੀ ਬੜੇ ਦਿਨਾਂ ਤੋਂ ਮੇਰੇ ਮਨ ਦਾ ਇਹ ਫੁਰਨਾ ਤੇ ਮੈਂ ਚਾਹੁੰਦਾ ਸੀ ਆਪ ਜੀ ਨੂੰ ਬੇਨਤੀ ਕਰਨਾ। ਮਹਾਰਾਜ ਹੁਣ ਟਾਈਮ ਜਿਹਾ ਬਣ ਗਿਆ, ਇਸ ਕਰਕੇ ਆਪ ਜੀ ਨੂੰ ਬੇਨਤੀ ਕੀਤੀ ਹੈ। ਸੁਣ ਕੇ ਸੱਚੇ ਪਾਤਸ਼ਾਹ ਸਾਹਿਬ ਸਤਿਗੁਰੂ ਅਮਰਦਾਸ ਮਹਾਰਾਜ ਧੰਨ 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 ਬਾਬਾ ਬੁੱਢਾ ਸਾਹਿਬ ਜੀ ਤੇ ਪ੍ਰਸੰਨ ਹੋ ਗਏ।
ਇਸ ਪ੍ਰਕਾਰ ਕੋ ਉੱਤਰ ਦੇ।
ਫਿਰ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਉੱਤਰ ਦਿੱਤਾ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ।
ਗੁਰਮੁਖ ਸੰਗਤ ਆਰਮਮ ਮਾਹੀ।
ਪਾਤਸ਼ਾਹ ਜੀ ਕਹਿੰਦੇ ਜਿਹੜੀ ਗੁਰਮੁਖ ਸੰਗਤ ਹੈ ਨਾ, ਇਹ ਬਾਬਾ ਬੁੱਢਾ ਸਾਹਿਬ ਜੀ ਅਰ ਅਤੇ ਮਮ ਮਾਹੀ ਮੇਰੇ ਵਿੱਚ, ਮੇਰੀ ਸੰਗਤ ਵਿੱਚ ਅਤੇ ਮੇਰੇ ਵਿੱਚ
ਭੇਦ ਦੋਹਨ ਮੈਂ ਜਾਣੋ ਨਾਹੀ।
ਸਾਡੇ ਦੋਹਨ ਦੋਹਾਂ ਦੇ ਵਿੱਚ ਕੋਈ ਭੇਦ ਨਹੀਂ, ਕੋਈ ਫਰਕ ਨਹੀਂ ਹੈ।
ਮੈਂ ਸੰਗਤ ਕੇ ਸੰਗ ਅਭੇਦ।
ਸਤਿਗੁਰੂ ਜੀ ਕਹਿਣ ਲੱਗੇ ਬਾਬਾ ਬੁੱਢਾ ਜੀ ਮੈਂ ਸੰਗਤ ਦੇ ਵਿੱਚ ਅਭੇਦ ਹਾਂ,
ਸੁਖ
ਵਿੱਚ ਸੰਗਤ ਹਰ ਪ੍ਰਭ ਵਸੈ ਜੀਓ,
ਸੁਖ ਤੇ ਸੁਖੀ ਖੇਦ ਤੇ ਖੇਦ।
ਜੇ ਮੇਰੀ ਸੰਗਤ ਸੁਖ ਕਰਕੇ ਸੁਖੀ ਹੈ ਤਾਂ ਮੈਂ ਸੁਖੀ ਹੈ, ਤੇ ਦੁੱਖ ਕਰਕੇ ਦੁਖੀ ਹੈ ਤਾਂ ਮੈਨੂੰ ਵੀ ਦੁੱਖ ਹੈ।
ਜੋ ਸੰਗਤ ਰੁਚ ਕਰਤ ਆਹਾਰਾ।
ਜਿਹੜੀ ਮੇਰੀ ਸੰਗਤ ਰੁਚੀ ਦੇ ਨਾਲ ਤੇ ਆਹਾਰ ਕਰਦੀ ਹੈ, ਲੰਗਰ ਛਕਦੀ ਹੈ,
ਸੋ ਮੁਝ ਪਹੁੰਚੈ ਸਵਾਦਲ ਸਾਰਾ।
ਸਤਿਗੁਰੂ ਜੀ ਕਹਿਣ ਲੱਗੇ ਸੋ ਮੁਝ ਪਹੁੰਚੈ, ਉਹ ਸਾਰੇ ਹੀ ਰਸਾਂ ਦੇ ਪ੍ਰਸਾਦ ਹੈ ਜੋ ਮਹਾਰਾਜ ਕਹਿਣ ਲੱਗੇ ਮੈਨੂੰ ਸਾਰੇ ਪਹੁੰਚ ਜਾਂਦੇ ਹੈ। ਬਾਣੀ ਪੜ੍ਹਨ ਵਾਲੇ ਗੁਰਮੁਖ ਜਿੱਥੇ ਭੋਜਨ ਛਕਦੇ ਹੈ।
ਕਰਤੇ ਚੁਰਾ ਬਚਨ ਇਮ ਕਹਿ।
ਇਹ ਬਚਨ ਮਹਾਰਾਜ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਦੋਂ ਇਹ ਗੱਲ ਸਵੱਬ ਬਣਿਆ ਸੀ, ਉਧਰੋਂ ਮਹਾਰਾਜ ਪਾਤਸ਼ਾਹ ਜੀ ਛਕ ਕੇ ਚੂਲਾ ਕਰਨ ਲੱਗੇ ਸਨ।
ਦੇਖੋ ਮੁਖ ਮੇਰੋ ਮਹਿ ਹੈ।
ਪਾਤਸ਼ਾਹ ਜੀ ਕਹਿਣ ਲੱਗੇ ਬਾਬਾ ਬੁੱਢਾ ਜੀ ਜੇ ਤੁਹਾਡੇ ਮਨ ਵਿੱਚ ਸੰਕ ਹੈ ਨਾ ਕੋਈ, ਆਹ ਵੇਖ ਭਾਈ ਸਾਡੇ ਮੁਖ ਵਿੱਚ ਜਿਹੜੀ ਸੰਗਤ ਨੇ ਪ੍ਰਸਾਦ ਛਕੇ ਹੈ ਉਹ ਸਾਡੇ ਮੁਖ ਵਿੱਚ ਹੈ ਸਾਰੇ।
ਕਰਕੇ ਚੁਰਾ ਦਿਖਾਵਣ।
ਮਹਾਰਾਜ ਨੇ ਚੂਲੀ ਕਰਕੇ ਵਿਖਾਉਣਾ ਕੀਤਾ ਦਿੱਤਾ ਬਾਬਾ ਬੁੱਢਾ ਸਾਹਿਬ ਜੀ ਨੂੰ।
ਸਕਲ ਅਸਨ ਕੰਨ ਤਿਸਮੈ ਚੀਨਾ।
ਉਹ ਸਾਰੇ ਪ੍ਰਸਾਦ ਜਿਹੜੇ ਸੰਗਤ ਛਕ ਰਹੀ ਸੀ ਉਹ ਸਾਰੇ ਕਿਣ ਕੇ ਉਸ ਚੂਲੇ ਦੇ ਵਿੱਚ ਮਹਾਰਾਜ ਪਾਤਸ਼ਾਹ ਜੀ ਨੇ ਵਿਖਾ ਦਿੱਤੇ।
ਪਾਇਸ ਆਦਿਕ ਦੇਖਣ ਕਰੇ,
ਪਾਇਸ ਆਦਿਕ ਦੇਖਣ ਕਰੇ ਗੁਰੂ ਕੇ ਸਿੱਖਾਂ ਨੇ ਖੀਰ ਆਦਿਕ ਦੇ ਕਿਣ ਕੇ ਐ ਤਰ੍ਹਾਂ ਭਾਈ ਸਾਰੇ ਪ੍ਰਸਾਦ ਦੇ ਕਿਣ ਕੇ ਵੇਖਣਾ ਕੀਤੇ।
ਸਭ ਮੈਂ ਗੁਰੂ ਰੂਪ ਨਿਜ ਧਰੇ।
ਤੇ ਫਿਰ ਸਾਰਿਆਂ ਦੇ ਵਿੱਚ ਗੁਰੂ ਸਰੂਪ ਧਾਰਨਿਆ ਵੀ ਮਹਾਰਾਜ ਪਾਤਸ਼ਾਹ ਜੀ ਸਾਰੀ ਸੰਗਤ ਦੇ ਵਿੱਚ ਵਿਆਪਕ ਹੈ।
ਆਪ ਅਚਾਵੈ ਅਚਵਹਿ ਆਪੇ।
ਆਪ ਅਚਾਵੈ ਆਪ ਹੀ ਛਕਾਉਂਦੇ ਹੈ ਤੇ ਇਸ ਵਾਸਤੇ ਆਪ ਹੀ ਛਕਦੇ ਹੈ।
ਆਪੇ ਸਭ ਘਟ ਥਾਪ ਉਥਾਪੇ।
ਆਪ ਹੀ ਸਭ ਘਟ ਸਾਰੇ ਘਟਾਂ ਨੂੰ ਥਾਪਦੇ ਆ ਤੇ ਉਥਾਪਣਾ ਕਰਦੇ ਆ ਭਾਈ ਲੈਤਾ ਕਰਦੇ ਆ।
ਅਗਲੀ ਅੰਨ ਅੰਸ ਦਿਖਰਾਈ।
ਕਿਉਂਕਿ ਅਨਾਜ ਦੇ ਵਿੱਚੋਂ ਭੋਜਨ ਦੇ ਵਿੱਚੋਂ ਮਹਾਰਾਜ ਪਾਤਸ਼ਾਹ ਜੀ ਨੇ ਆਪਣੇ ਕੁਰਲੇ ਵਿੱਚੋਂ ਸਾਰੀ ਅਨਾਜ ਦੀ ਅੰਸ਼ ਵਿਖਾ ਦਿੱਤੀ ਗੁਰਸਿੱਖਾਂ ਦਾ ਸੰਕਾ ਨਿਰਵਿਰਤ ਕਰਨ ਵਾਸਤੇ।
ਹੁਣ ਸ੍ਰੀ ਸਤਿਗੁਰ ਬਰਨ ਸੁਣਾਈ।
ਫਿਰ ਸੱਚੇ ਪਾਤਸ਼ਾਹ ਸਾਹਿਬ ਸਤਿਗੁਰੂ ਅਮਰਦਾਸ ਮਹਾਰਾਜ ਗਰੀਬ ਨਿਵਾਜ ਜੀ ਨੇ ਗੁਰਸਿੱਖਾਂ ਨੂੰ ਸਾਰੀ ਵਰਣਨ ਕਰਕੇ ਸੁਣਾਉਣਾ ਕੀਤੀ ਵਾਰਤਾ।
ਦੰਤਨ ਜਾੜਨ ਮੈਂ ਲਗ ਜੋਈ।
ਪਾਤਸ਼ਾਹ ਜੀ ਦੇ ਜੋ ਦੰਦਾਂ ਜਾੜਾਂ ਦੇ ਵਿੱਚ ਭਾਈ ਜੋ ਕਿਣਕੇ ਸਨ
ਸਿੱਖ ਕੋ ਕੀਨ ਦਿਖਾਵਣ।
ਉਹ ਗੁਰਸਿੱਖਾਂ ਨੂੰ ਸਾਰੇ ਵਿਖਾਉਣਾ ਕੀਤੇ।
ਪਰਮ ਹਿਤੂ ਬ੍ਰਿਧ ਤੂੰ ਬੁੱਧਵੰਤਾ।
ਪਾਤਸ਼ਾਹ ਜੀ ਕਹਿੰਦੇ ਪਰਮ ਹਿਤੂ ਬ੍ਰਿਧ ਮਹਾਰੇ ਕਹਿੰਦੇ ਬੁੱਢਾ ਜੀ ਤੂੰ ਸਾਡਾ ਬਹੁਤ ਪਿਆਰਾ ਹੈਗਾ ਇਸ ਕਰਕੇ ਪਰਮ ਹਿਤੂ ਬ੍ਰਿਧ ਹੈ ਬੁੱਧਵੰਤਾ ਤੇ ਤੂੰ ਬੁੱਧੀ ਵਾਲਾ ਹੈ।
ਨਿਸ਼ਚੈ ਮੇਰੋ ਇਹੀ ਮਤੰਤਾ।
ਮਹਾਰਾਜ ਕਹਿਣ ਲੱਗੇ ਨਿਸ਼ਚੈ ਪੂਰਵਕ ਸਾਡਾ ਇਹ ਮਤੰਤ ਮਤਾ ਹੈ।
ਸੰਗਤ ਅਚਹਿ ਪ੍ਰੇਮ ਕੇ ਨਾਲ।
ਜਿਹੜੀ ਗੁਰੂ ਕੀ ਸੰਗਤ ਗੁਰੂ ਕਾ ਲੰਗਰ ਪ੍ਰੇਮ ਨਾਲ ਛਕਦੀ ਹੈ
ਸੋ ਮੁਝ ਪਹੁੰਚੈ ਸਭ ਹੀ ਕਾਲ।
ਉਹ ਸਾਰੇ ਟਾਈਮ ਹੀ ਲੰਗਰ ਪਾਣੀ ਪ੍ਰਸਾਦ ਪਾਣੀ ਮੈਨੂੰ ਪਹੁੰਚ ਜਾਂਦਾ ਹੈ।
ਸੰਗਤ ਮੋ ਬਿਨ ਦੂਸਰ ਨਾਹੀ।
ਕਿਉਂਕਿ ਮੇਰੇ ਬਿਨਾ ਸੰਗਤ ਵਿੱਚ ਦੂਸਰਾ ਕੋਈ ਨਹੀਂ ਹੈ ਇੱਕ ਹੀ ਰੂਪ ਹੈ।
ਏਕ ਰੂਪ ਜਾਣੋ ਮਨ ਮਾਹੀ।
ਐ ਬਾਬਾ ਬੁੱਢਾ ਸਾਹਿਬ ਜੀ ਮੈਨੂੰ ਤੇ ਸੰਗਤ ਨੂੰ ਇੱਕ ਰੂਪ ਹੀ ਜਾਣੋ ਮਨ ਵਿੱਚ।
ਕਰ ਬ੍ਰਿਧ ਬਚਨ ਸਤਿਗੁਰ ਕੇ।
ਇਸ ਕਰਕੇ ਆਖਦੇ ਗੁਰੂ ਰੂਪ ਸੰਗਤ ਤਾਂ ਆਖਦੇ ਆ ਸੰਗਤ ਜੀ ਇਹ ਗੁਰੂ ਕਾ ਸਿਧਾਂਤ ਹੈ ਕਿ ਸੰਗਤ ਗੁਰੂ ਰੂਪ ਹੁੰਦੀ ਹੈ। ਹਾਂਜੀ ਪੜ੍ਹੋ ਜੀ ਦੁਬਾਰੇ।
ਸੁਣ ਕਰ ਬ੍ਰਿਧ ਬਚਨ ਸਤਿਗੁਰ ਕੇ।
ਤਦੋਂ ਸੁਣ ਕੇ ਧੰਨ ਬਾਬਾ ਬੁੱਢਾ ਸਾਹਿਬ ਜੀ ਸੱਚੇ ਪਾਤਸ਼ਾਹ ਸਾਹਿਬ ਸਤਿਗੁਰੂ ਅਮਰਦਾਸ ਮਹਾਰਾਜ ਸਤਿਗੁਰਾਂ ਦੇ ਪਾਵਨ ਵਚਨ
ਮਹਾ ਪਰਮੋਦ ਪ੍ਰੇਮ ਜੁਤ ਧਰ ਕੇ।
ਬਹੁਤ ਜ਼ਿਆਦਾ ਪ੍ਰਮੋਦ ਆਨੰਦਿਤ ਹੋਏ ਪ੍ਰੇਮ ਦੇ ਸਹਿਤ।
ਚਰਨ ਕਮਲ ਪਰ ਸੀਸ ਟਿਕਾਓ।
ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਪਰ ਸਿਰ ਟਿਕਾ ਦਿੱਤਾ ਰੱਖ ਦਿੱਤਾ।
ਉਹ ਜਸ ਵਿਸਾਲ ਕਰਤ ਹੁਲ ਸਾਓ।
ਤੇ ਬੜਾ ਸ੍ਰੇਸ਼ਟ ਜਸ ਕੀਤਾ ਸੱਚੇ ਪਾਤਸ਼ਾਹ ਜੀ ਦਾ ਆਨੰਦ ਉਤਸ਼ਾਹ ਨਾਲ।
ਸੰਗਤ ਅਧਿਕ ਬ੍ਰਿਧੀ ਗੁਰ ਕੇਰੀ।
ਤੇ ਸੰਗਤ ਅਧਿਕ ਬ੍ਰਿਧੀ ਗੁਰ ਕੇਰੀ ਬਹੁਤ ਜ਼ਿਆਦਾ ਗੁਰੂ ਕੀਆਂ ਸੰਗਤਾਂ ਹੈ ਭਾਈ।
ਸੁਭ ਮਤ ਪ੍ਰਾਪਤ ਭਈ ਬਡੇਰੀ।
ਜਿਹੜੀਆਂ ਸੰਗਤਾਂ ਬਹੁਤ ਜ਼ਿਆਦਾ ਗੁਰੂ ਪਾਤਸ਼ਾਹ ਜੀ ਦੇ ਦਰ ਤੋਂ ਸ੍ਰੇਸ਼ਟ ਮਤ ਨੂੰ ਪ੍ਰਾਪਤ ਕਰ ਗਈਆਂ।
ਸਿੱਖੀ ਰੀਤ ਮਹਿਦ ਵਿਸਤਾਰੀ।
ਤੇ ਸਿੱਖੀ ਦੀ ਜੋ ਮਰਿਆਦਾ ਹੈ ਉਹ ਬਹੁਤ ਕੀਤੀ ਸੱਚੇ ਪਾਤਸ਼ਾਹ ਜੀ ਨੇ।
ਵਿਸ਼ੇ ਵਾਸਨਾ ਸਭ ਨਿਰਵਾਰੀ।
ਤੇ ਵਿਸ਼ਿਆਂ ਦੀ ਜਿਹੜੀ ਵਾਸਨਾ ਹੈ ਗੁਰਸਿੱਖਾਂ ਅੰਦਰੋਂ ਸਾਰੀ ਗਰੀਬ ਨਿਵਾਜ ਜੀ ਨੇ ਦੂਰ ਨਿਰਵਿਰਤ ਕਰ ਦਿੱਤੀ ਹੈ।
ਸਤਿਗੁਰ ਨੇਮ ਸਦਾ ਨਿਰਵਾਹ ਹੈ।
ਸਤਿਗੁਰੂ ਜੀ ਆਪਣਾ ਨੇਮ ਹੈ ਜੋ ਸਦਾ ਹੀ ਨਿਭਾ ਰਹੇ ਹੈ।
ਜਾਮ ਜਾਮਨੀ ਜਾਗਨ ਕਾ ਹੈ।
ਇੱਕ ਪਹਿਰ ਰਾਤ ਰਹਿੰਦਿਆਂ ਸੱਚੇ ਪਾਤਸ਼ਾਹ ਜੀ ਪ੍ਰਕਾਸ਼ ਹੋ ਜਾਂਦੇ ਹੈ।
ਹੈ ਕਿਰਿਆ ਨਿਤ ਕੀ ਕਰ ਸਾਰੀ।
ਉੱਠਦੇ ਤਿਆਰ ਵਰ ਤਿਆਰ ਹੁੰਦੇ ਨਿਤ ਦੀ ਕਿਰਿਆ ਜਿਹੜੀ ਸੱਚੇ ਪਾਤਸ਼ਾਹ ਸਤਿਗੁਰੂ ਅਮਰਦਾਸ ਮਹਾਰਾਜ ਜੀ ਨਿਭਾਉਂਦੇ ਕਰਦੇ ਹੈ।
ਸੋਚ ਸੰਗ ਮ੍ਰਿਤਕਾ ਬਾਰੀ।
ਪਰ ਸੋਚ ਸੰਗ ਮ੍ਰਿਤਕਾ ਬਾਰੀ ਇਸ ਵਾਸਤੇ ਕਰੇ ਸੋਚ ਸੱਚੇ ਪਾਤਸ਼ਾਹ ਜੀ ਸੋਚ ਕਹੀਏ ਇਸ਼ਨਾਨ ਪਾਣ ਦੀ ਮਰਿਆਦਾ ਜੋ ਹੈ ਭਾਈ ਸੋਚ ਮਹਿਣੇ ਸਾਰੀ ਅੰਮ੍ਰਿਤ ਵੇਲੇ ਦੀ ਕਿਰਿਆ ਇਸ ਵਾਸਤੇ ਭਾਈ ਉਹ ਸਾਰੀ ਕਿਰਿਆ ਕਰਦੇ ਹੈ।
ਪੁਨ ਮੰਜਹਿ ਪਹਿਰੈ ਪਟ ਨਿਰਮਲ।
ਤੇ ਫਿਰ ਭਾਈ ਪੁਨ ਹਾਂਜੀ ਕਿਰਿਆ ਨਿਤ ਕੀ ਸਾਰੀ ਕਰਹਿ ਸੋਚ ਸੰਗ ਮ੍ਰਿਤਕਾ ਬਾਰੀ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਸੋਚ ਕਿਰਿਆ ਦਾ ਜੋ ਹੈ ਭਾਈ ਮਰਿਆਦਾ ਖੇਡੇ ਮੱਲੇ ਜਾਣਾ ਇਸ ਤਰ੍ਹਾਂ ਆ ਕੇ ਮਹਾਰਾਜ ਪਾਤਸ਼ਾਹ ਜੀ ਫਿਰ ਭਾਈ ਮਿੱਟੀ ਨਾਲ ਹੱਥ ਮਾਂਜਦੇ ਆ। ਅੱਜ ਵਿਗਿਆਨ ਵੀ ਮੰਨਦਾ ਇਸ ਗੱਲ ਨੂੰ, ਅੱਜ ਸਾਇੰਸ ਵੀ ਇਸ ਗੱਲ ਨੂੰ ਮੰਨਦੀ ਹੈ ਕਿ ਜਿਹੜੇ ਭਾਈ ਜਰਾਸੀਨ ਵਿਸਾਣੂ ਪਰਮਾਣੂ ਕਟਾਣੂ ਜਰਾਸੀਨ ਅਣੂ ਭਾਈ ਉਹ ਕੋਈ ਅੱਜ ਦੇ ਜਾਂ ਸਾਬਣਾ ਸੁਬਣਾ ਬਹੁਤ ਵਧੀਆ ਹੁਣ ਦੂਰ ਕਰਦੀਆਂ ਤੇ ਜਿਹੜੀ ਮਿੱਟੀ ਹੈ ਇਹ ਬਿਲਕੁਲ ਹੀ ਰਹਿਣ ਨਹੀਂ ਦਿੰਦੀ ਕੋਈ ਕਿਸੇ ਪ੍ਰਕਾਰ ਦਾ ਵੀ, ਇਹ ਅਣੂ ਵਸਾਣੂ ਜੀਵਾਣੂ ਕੀਟਾਣੂ ਪਰਮਾਣੂ ਕੁਛ ਨਹੀਂ ਰਹਿਣ ਦਿੰਦੀ ਮਿੱਟੀ, ਮ੍ਰਿਤਕਾ 'ਚ ਇਹ ਗੁਣ ਹੈ। ਇਸ ਵਾਸਤੇ ਗਰੀਬ ਨਵਾਜ ਪਾਤਸ਼ਾਹ ਜੀ ਦੇ ਦਰ ਦਾ ਵਿਧਾਨ ਹੈ, ਅੱਗੇ ਗੁਰੂ ਕੇ ਲੰਗਰਾਂ ਦੇ ਵਿੱਚ, ਅੱਗੇ ਭਾਈ ਗੁਰੂ ਕੇ ਸਿੱਖ ਆਪਣੇ ਘਰਾਂ ਦੇ ਵਿੱਚ ਆਮ ਮਾਈਆਂ ਭਾਈ ਸਵਾਹ ਨਾ ਜਾਂ ਮਿੱਟੀ ਨਾਲ ਭਾਂਡੇ ਸੋਧ ਰਹੀਆਂ ਸਨ। ਤੇ ਹੁਣ ਭਾਈ ਜਿਵੇਂ ਜਿਵੇਂ ਸਮਾਂ ਬਦਲੀ ਜਾਂਦਾ ਹੈ ਉਵੇਂ ਉਵੇਂ ਅਸੀਂ ਵੀ ਭਾਈ ਮਾਡਰਨ ਹੋ ਗਏ, ਉਹੋ ਜਿਹੇ ਹੋ ਗਏ ਹਾਂ। ਤੇ ਇਸ ਕਰਕੇ ਹੁਣ ਜਿਹੜੀਆਂ ਮਹਾਂਮਾਰੀਆਂ ਚੱਲੀ ਜਾਂਦੀਆਂ ਉਹਨੇ ਸਭ ਨੂੰ ਫਿਰ ਅਕਲ ਦੇ ਦਿੱਤੀ ਹੈ, ਹੁਣ ਫਿਰ ਉਹ ਗੱਲਾਂ ਨੂੰ ਚੇਤੇ ਕਰਦੇ ਆ। ਬਾਕੀ ਜੋ ਗੁਰਮਤ ਦੇ ਅਸੂਲ ਹੈ ਉਹ ਭਾਈ ਉਹ ਆਦਿ ਸੱਚ ਸੁਗਾਦ ਸੱਚ ਵਾਲੇ ਅਸੂਲ ਹੈ ਗੁਰਮਤ ਨੇ। ਗੁਰਮਤ ਨੇ ਕੋਈ ਪਖੰਡ ਵਾਲਾ ਅਸੂਲ ਦਿੱਤਾ ਹੀ ਨਹੀਂ, ਅਪਣਾਇਆ ਹੀ ਨਹੀਂ। ਗੁਰਮਤ ਨੇ ਅਸੂਲ ਹੀ ਉਹ ਦਿੱਤੇ ਆ ਜਿਹੜੇ ਭਾਈ ਦੁਨੀਆਂ 'ਤੇ ਲਾਗੂ ਹੋਣ ਅਤੇ ਜਿਹੜੇ ਦੁਨੀਆਂ ਨੂੰ ਨਰੋਈ ਸਿਹਤ ਅਤੇ ਨਰੋਈ ਸਿਹਤ ਸਭ ਕੁਛ ਭਾਈ ਨਰੋਇਆ ਬਖਸ਼ਿਸ਼ ਕਰਨ, ਇਹ ਮਰਿਆਦਾ ਗੁਰੂ ਕਰਦੀ ਹੈ। ਜਿਸ ਕਰਕੇ ਜਿਹੜੇ ਲੋਕ ਅੱਗੇ ਆਖਦੇ ਹੁੰਦੇ ਸੀ ਵੀ ਇਹ ਟਕਸਾਲੀ ਜਾਂ ਫਲਾਣੇ ਹੱਥ ਮਾਂਜੀ ਜਾਂਦੇ ਪਖੰਡ ਕਰਦੇ ਆ, ਹੁਣ ਬਿੰਦੇ ਬਿੰਦੇ ਹੱਥ ਧੋਦੇ ਆ 15-15 ਮਿੰਟ ਬਾਅਦ। ਪ੍ਰਸ਼ਾਸਨ ਵੀ ਆਖਦਾ, ਆ ਵਿਗਿਆਨੀ ਵੀ ਆਖਦੇ, ਅਪਗ੍ਰੇਡ ਵੀ ਆਖ, ਸਭ ਕਹਿੰਦੇ ਆ 15-20 ਮਿੰਟ ਬਾਅਦ ਹੱਥ ਧੋਵੋ। ਤੇ ਧੋਵੋ ਵੀ ਕਿੰਨਾ ਟਾਈਮ, ਕਹਿੰਦੇ 20 ਸਕਿੰਟ ਧੋਵੋ ਘੱਟੋ ਘੱਟ। ਕਿਉਂ ਕਹਿੰਦੇ ਆ ਭਾਈ? ਤੇ ਇਹ ਅਸੂਲ ਤੇ ਜਦੋਂ ਪੜ੍ਹਦੇ ਸੀ ਸੰਪਰਦਾਵਾਂ ਨੇ ਦ੍ਰਿੜ ਕਰਾਏ ਸੀ ਵੀ ਐਦਾਂ ਅਸੂਲ ਰੱਖਣੇ ਆ ਆਪਣੇ ਜੀਵਨ 'ਚ। ਤੇ ਉਹ ਭਾਈ ਅੱਜ ਰੱਬ ਨੇ ਦੁਨੀਆਂ ਦੇ ਜਿਹੜੇ ਕਹਿੰਦੇ ਸੀ ਨਾ ਭਾਈ ਉਂਗਲਾਂ ਕਰਦੇ ਸੀ ਉਹਨਾਂ ਦੇ ਗਲ ਗੂਠਾ ਦੇ ਕੇ ਸਿੱਧ ਕਰਤਾ ਵੀ ਧੋਵੋ ਹੱਥ ਇੰਨੇ ਵਾਰੀ। ਇਸ ਵਾਸਤੇ ਮਤ ਮਰਿਆਦਾ ਗੁਰੂ ਘਰ ਦੀ ਤੁਰੀ ਆਉਂਦੀ ਆ ਭਾਈ, ਇਹ ਅੱਜ ਦੀ ਨਹੀਂ ਹੈ। ਜੇ ਕੋਈ ਪਰੰਪਰਾ ਨੂੰ ਭੁੱਲਦਾ ਹੈ ਨਾ, ਜਿਹੜੀ ਗੁਰੂ ਦਰ ਨੇ ਪਰੰਪਰਾ ਦਿੱਤੀ ਹੈ, ਫਿਰ ਮਹਾਰਾਜ ਪਰੰਪਰਾ ਬਾਂਹ ਮਰੋੜ ਕੇ ਕੂਣੀ ਕੋਲੋਂ ਫਿਰ ਵੀ ਕਹਿੰਦੇ ਕਰ ਲਾਗੂ ਪਰੰਪਰਾ, ਕਰ ਮਰਿਆਦਾ ਲਾਗੂ। ਇਹ ਦਰ ਹੈ ਰੱਬ ਦਾ, ਤੇ ਜਿਹਨਾਂ ਨੂੰ ਪੁਜਾਰੀ ਕਹਿੰਦੇ ਆ ਉਹ ਪੁਜਾਰੀ ਆ ਗੁਰੂ ਦੇ। ਇਸ ਕਰਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਪੁੰਨ ਮੱਜਿਆ, ਫਿਰ ਇਸ਼ਨਾਨ ਕਰਦੇ ਹੈ ਭਾਈ, ਪਟ ਪਹਿਰੇ ਨਿਰਮਲ, ਫਿਰ ਉੱਜਲ ਵਸਤਰ ਪਹਿਣਦੇ ਹੈ,
ਬੈਠੇ ਸਤਿਗੁਰ ਹੋਏ ਇਕਾਂਤ ਥਾਂ।
ਫਿਰ ਸੱਚੇ ਪਾਤਸ਼ਾਹ ਸਾਹਿਬ ਸਤਿਗੁਰੂ ਅਮਰਦਾਸ ਮਹਾਰਾਜ ਇਕਾਂਤ ਥਾਂ ਜਗ੍ਹਾ ਤੇ ਹੋ ਕੇ ਬੈਠ ਜਾਂਦੇ ਹੈ।
ਬ੍ਰਿਤ ਟਿਕਾਏ ਨਿਜ ਰੂਪ ਮਝਾਰੀ,
ਆਪਣੇ ਸਰੂਪ ਅੰਦਰ ਸੁਰਤ ਵਿਰਤ ਕਾ ਟਿਕਾ ਲੈਂਦੇ ਹੈ।
ਲਹਿ ਅਨੰਦ ਤਿਸ ਕੋ ਹਿਤਕਾਰੀ,
ਤੇ ਉਸ ਆਪਣੇ ਸਰੂਪ ਦਾ ਆਨੰਦ ਮਾਣਦੇ ਹੈ।
ਔਰ ਹੋਤ ਲੋ ਬ੍ਰਿਤੀ ਟਿਕਾਵੈ,
ਸਵੇਰ ਹੋਣ ਤੱਕ ਸੱਚੇ ਪਾਤਸ਼ਾਹ ਆਪਣੀ ਵਿਰਤ ਟਿਕਾਉਂਦੇ ਆ।
ਅਵਚਲ ਅਨੰਦ ਰੂਪ ਹੋਏ ਜਾਵੈ,
ਤੇ ਇਸ ਵਾਸਤੇ ਅਵਚਲ ਆਨੰਦ ਰੂਪ ਹੋਏ ਜਾਵੈ, ਤੇ ਇਸ ਵਾਸਤੇ ਭਾਈ ਉਸ ਆਨੰਦ ਰੂਪ ਵਿੱਚ ਅਚਲ ਹੋ ਜਾਂਦੇ ਆ, ਟਿਕ ਜਾਂਦੇ ਆ ਸੱਚੇ ਪਾਤਸ਼ਾਹ ਜੀ।
ਦਿਵਸ ਚੜੇ ਸਿੱਖ ਹੋਏ ਸਮੁਦਾਏ,
ਤੇ ਜਦੋਂ ਦਿਨ ਚੜ੍ਹਦਾ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਉਦੋਂ ਬੇਅੰਤ ਗੁਰੂ ਕੀਆਂ ਸਿੱਖ ਸੰਗਤਾਂ ਇਕੱਤਰ ਹੁੰਦੀਆਂ।
ਦਰਸੈ ਸੇਵੈ ਸੁਖ ਕੋ ਪਾਏ,
ਉਹ ਦਰਸ਼ਨ ਕਰਦੀਆਂ ਸੱਚੇ ਪਾਤਸ਼ਾਹ ਜੀ ਦੇ ਤੇ ਸੁਖ ਪਾਉਂਦੀਆਂ।
ਸ਼ਬਦ ਰਬਾਬੀ ਗਾਵਨ ਕਰੈ,
ਤੇ ਰਬਾਬੀ ਗੁਰੂ ਕੇ ਸਿੱਖ ਭਾਈ ਉਹ ਗੁਰਬਾਣੀ ਦੇ ਸ਼ਬਦ ਗਾਉਂਦੇ ਆ।
ਸੰਗਤ ਸਹਿਤ ਸੁਣੈ ਮੁੱਧ ਧਰੈ,
ਗੁਰੂ ਕੀਆਂ ਸੰਗਤਾਂ ਭਾਈ ਸੁਣਦੀਆਂ, ਭਾਈ ਸੰਗਤ ਦੇ ਸਮੇਤ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਆਨੰਦ ਨਾਲ ਸੁਣਦੇ ਹੈ।
ਚਿਰੰਕਾਲ ਲਗ ਠਾਡੇ ਰਹਿ,
ਇਸ ਤਰ੍ਹਾਂ ਚਿਰਕਾਲ ਲੱਗ ਮਹਾਰਾਜ ਪਾਤਸ਼ਾਹ ਜੀ ਬਹੁਤ ਲੰਮਾ ਲੰਮਾ ਟਾਈਮ ਭਾਈ ਖੜੇ ਰਹਿੰਦੇ ਆ।
ਕਿਲਕ ਭੀਤ ਮਹਿ ਕਰ ਸੋ ਗਏ,
ਤੇ ਜੋ ਮਹਾਰਾਜ ਪਾਤਸ਼ਾਹ ਜੀ ਦਾ ਕੋਠਾ ਸਾਹਿਬ ਅਸਥਾਨ ਹੈ ਚਵਾਰਾ ਸਾਹਿਬ, ਉੱਥੇ ਭਾਈ ਅੱਜ ਵੀ ਉਹ ਨਿਸ਼ਾਨੀ ਹੈ। ਮਹਾਰਾਜ ਪਾਤਸ਼ਾਹ ਜੀ ਇੱਕ ਕਿਲਾ ਹੈ, ਉਸ ਜਦੋਂ ਬਜ਼ੁਰਗ ਸਰੀਰ ਹੈ ਉਹ ਕਿਲੇ ਨੂੰ ਹੱਥ ਪਾ ਕੇ ਮਹਾਰਾਜ ਬਹੁਤ ਲੰਮਾ ਲੰਮਾ ਟਾਈਮ ਭਾਈ ਪਰਮੇਸ਼ਵਰ ਦਾ ਨਾਮ ਜਪੀ ਜਾਂਦੇ ਆ, ਖੜੇ ਰਹਿੰਦੇ ਆ।
ਮਹਾਬ੍ਰਿਧ ਜੀਰਨ ਤਨ ਹੋਏ,
ਕਿਉਂਕਿ ਮਹਾਨ ਬਜ਼ੁਰਗ ਹੋ ਚੁੱਕੇ ਆ ਤੇ ਸਰੀਰ ਜਰਜਰਾ ਹੋ ਚੁੱਕਾ ਭਾਈ ਬੁਢਾਪੇ ਸਹਿਤ।
ਤਪ ਕੋ ਤਪਹਿ ਖਿਪੈ ਸਭ ਕੋਏ,
ਤਪ ਕੋ ਤਪੈ ਛਿਪੈ ਸਭ ਕੋਏ, ਗਰੀਬ ਨਵਾਜ ਪਾਤਸ਼ਾਹ ਜੀ ਤਪ ਕੋ ਤਪੈ, ਤਪ ਕਰਦੇ ਆ ਇਸ ਤਰ੍ਹਾਂ ਪਿਖੇ ਹੈ ਸਭ ਕੋਏ, ਸਭ ਕੋਈ ਸੱਚੇ ਪਾਤਸ਼ਾਹ ਜੀ ਦੀ ਐਸੀ ਤਪੱਸਿਆ ਦੇ ਦੀਦਾਰ ਕਰ ਰਹੇ ਹੈ।
ਦੇਗ ਸੋ ਤਿਆਰ ਹੋਈ ਹੈ ਜਬੈ,
ਜਦੋਂ ਗੁਰੂ ਕਾ ਲੰਗਰ ਤਿਆਰ ਹੋ ਜਾਂਦਾ ਹੈ,
ਸੰਗਤ ਸਹਿਤ ਅਚਹਿ ਗੁਰ ਤਪੈ,
ਸੰਗਤਾਂ ਦੇ ਸਮੇਤ ਸਾਹਿਬ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਗੁਰੂ ਕਾ ਲੰਗਰ ਛਕਦੇ ਹੈ।
ਇੱਕ ਦਿਨ ਜਾ ਕੇ ਪ੍ਰਭੂ ਕਿਰਪਾ,
ਇੱਕ ਦਿਨ ਕਿਰਪਾਲੂ ਸੱਚੇ ਪਾਤਸ਼ਾਹ ਸਾਹਿਬ ਸਤਿਗੁਰੂ ਅਮਰਦਾਸ ਮਹਾਰਾਜ ਕਾਜ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦਿਆਂ ਤਿਆਰ ਵਰ ਤਿਆਰ ਹੋਏ
ਕਰੀ ਸੋਚ ਮੱਝ ਤਿਸ ਕਾਲ
ਤੇ ਉਹ ਟਾਈਮ ਸਨਾਨ ਪਾਣ ਕਰਕੇ ਸੋਚ ਕਿਰਿਆ ਸਾਰੀ ਜੋ ਭਾਈ ਸੋਚ ਮੱਝੇ ਤਿਸ ਕਾਲ ਸੋਚ ਕਿਰਿਆ ਅੰਮ੍ਰਿਤ ਵੇਲੇ ਦੀ ਸਾਰੀ ਕਿਰਿਆ ਦਾਤਰ ਕੁਰਲੇ ਤੋਂ ਲੈ ਕੇ ਤੇ ਇਹ ਤਰ੍ਹਾਂ ਭਾਈ ਸਨਾਨ ਪਾਣ ਦੀ ਸਾਰੀ ਮਰਿਆਦਾ ਕੰਘਾ ਆਦਿਕ ਕਰਨ ਤੋਂ ਲੈ ਕੇ ਉਹ ਸਾਰੀ ਕਿਰਿਆ ਨੂੰ ਸੋਚ ਕਿਰਿਆ ਕਹਿੰਦਿਆਂ ਕੀਤੀ ਹੈ
ਦਰਸ਼ਨ ਕੀਰਤਨ ਜਪਾਨੀ
ਤੇ ਇਹਨੇ ਭਾਈ ਜਦੋਂ ਮਹਾਰਾਜ ਨੇ ਸੋਚ ਕਿਰਿਆ ਆਪਣੀ ਸਾਰੀ ਕਰ ਲਈ ਹੈ ਅੰਮ੍ਰਿਤ ਵੇਲੇ ਦੀ ਸਾਰੀ ਕਿਰਿਆ ਹਿਤ ਦਰਸ਼ਨ ਕੀਰਤਨ ਜਪਾਨੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦੀਦਾਰ ਕਰਨ ਵਾਸਤੇ ਧੰਨ 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 ਬੀਬੀ ਭਾਨੀ ਜੀ ਜੋ ਤਨਜਾ ਸਪੁੱਤਰੀ ਹੈ
ਭਗਤ ਜੇ ਭਾਨੀ
ਤੇ ਪਹੁੰਚੀ ਨਿਕਟ ਕਿਉਂਕਿ ਮਹਾਰਾਜ ਪਾਤਸ਼ਾਹ ਜੀ ਦੇ ਕੋਲ ਹੈ ਜਿਸ ਕਰਕੇ ਅੰਮ੍ਰਿਤ ਵੇਲੇ ਜਦੋਂ ਮਹਾਰਾਜ ਪ੍ਰਕਾਸ਼ ਹੁੰਦੇ ਹੈ ਉਦੋਂ ਹੀ ਬੀਬੀ ਭਾਨੀ ਜੀ ਇਸਨਾਨ ਪਾਣ ਕਿਰਿਆ ਕਰਕੇ ਆਪਣੀ ਭਾਈ ਮਹਾਰਾਜ ਦੇ ਦਰ ਮਹਾਰਾਜ ਦੀ ਸੇਵਾ ਵਿੱਚ ਹਾਜ਼ਰ ਹੋ ਜਾਂਦੇ ਹੈ ਤੇ ਜੋ ਭਾਈ ਭਗਤ ਜੇ ਭਾਨੀ ਜਿਸ ਧੰਨ ਬੀਬੀ ਭਾਨੀ ਜੀ ਨੂੰ ਵਾਹਿਗੁਰੂ ਦੀ ਭਗਤੀ ਭਾਨੀ ਕਹੀਏ ਪਾਉਂਦੀ ਹੈ ਤਦੋਂ ਚੌਂਕੀ ਦੇ ਉੱਪਰ ਜੋ ਇੱਕ ਭਾਈ ਪੀੜਾ ਸਾਹਿਬ ਹੈ ਜਿਸ ਦੇ ਉੱਪਰ ਸੱਚੇ ਪਾਤਸ਼ਾਹ ਜੀ ਨਿਤਾ ਪ੍ਰਤੀ ਬਰਾਜਦੇ ਹੈ ਉਹਦੇ ਉੱਪਰ ਸੁਸ਼ੋਭਿਤ ਹੋਏ ਹੈ
ਧਿਆਨ ਧਰਨ ਹਿਤ ਬੈਠਕ ਕਰੇ
ਪਾਤਸ਼ਾਹ ਜੀ ਨੇ ਧਿਆਨ ਧਰਨ ਵਾਸਤੇ ਬੈਠਣਾ ਕੀਤਾ ਹੈ ਉਸ ਪਾਵਨ ਚੌਂਕੀ ਤੇ
ਦੌਣ ਬਲੋਚਨ ਮੋਦਰਤ ਕਰਕੇ
ਤੇ ਦੌਣ ਬਲੋਚਨ ਮੁੰਦਰਤ ਕਰਕੇ ਦੌਣ ਦੋਨੇ ਹੀ ਬਲੋਚਨ ਆਪਣੇ ਨੇਤਰ ਸਾਹਿਬ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬੰਦ ਕੀਤੇ ਹੈ
ਅੰਤਰਮੁਖੀ ਬ੍ਰਿਤ ਕੋ ਧਰਕੇ
ਅੰਤਰਮੁਖੀ ਬ੍ਰਿਤ ਕੀਤੀ ਹੈ ਭਾਈ ਆਪਣੀ
ਹੋਏ ਅਡੋਲ ਤਬ ਲਾਏ ਸੋ ਧਿਆਨ
ਤੇ ਅਡੋਲ ਹੋ ਕੇ ਬੈਠ ਕੇ ਧਿਆਨ ਜੋੜ ਲਿਆ ਵਾਹਿਗੁਰੂ ਦੇ ਚਰਨਾਂ ਚ
ਆਪ ਸਮਾਨ ਗੁਰ ਭਗਵਾਨ
ਤੇ ਹਾਂਜੀ
ਅੰਬ ਸਮਾਨ ਗੁਰ ਭਗਵਾਨ
ਸੰਭ ਸਮਾਨ ਕਹੀਏ ਸ਼ਿਵ ਜੀ ਦੇ ਸਮਾਨ ਵਾਂਗੂ ਕਿਉਂਕਿ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬਜਨ ਪਲ ਉਹਨੇ ਹੈ ਜੋ ਗਾਵੈ ਪਾਤਸ਼ਾਹ ਜੀ ਦਾ ਰੁਦਰ ਧਿਆਨ ਸ਼ਿਵ ਜੀ ਦਾ ਧਿਆਨ ਜਿਵੇਂ ਮੰਨਿਆ ਹੋਇਆ 12-12 ਸਾਲ ਦੀ ਸਮਾਧੀ ਐਦਾਂ ਮਹਾਰਾਜ ਪਾਤਸ਼ਾਹ ਜੀ ਦੀ ਸਮਾਧੀ ਹੈ ਇਸ ਤਰ੍ਹਾਂ ਮਹਾਰਾਜ ਜੁੜ ਬੈਠਦੇ ਹੈ
ਤੋਹੀਨ ਚੌਕੀ ਇੱਕ ਪਾਵਾ
ਤੋਹੀਨ ਚੌਂਕੀ ਇੱਕ ਪਾਵਾ ਇੱਕ ਚੌਂਕੀ ਦਾ ਪਾਵਾ ਜਿਵੇਂ ਅੱਗੇ ਆਪਣੇ ਭਾਈ ਪਿੰਡ ਘਰਾਂ ਚ ਮੰਜੇ ਹੁੰਦੇ ਸੀ ਆਮ ਹੁਣ ਤਾਂ ਚਲੋ ਮਰਜ਼ਾਦਾ ਹੋਰ ਦੀ ਹੋਰ ਹੋ ਗਈ ਅੱਗੇ ਚੂਲਾਂ ਜਿਹੀਆਂ ਹਿਲਗੀ ਰਹਿੰਦੀਆਂ ਸੀ ਉਹ ਸੁੱਕ ਸਕਿਆਂ ਦੀ ਲੱਕੜ ਉਹਦੇ ਵਿੱਚ ਫਿਰ ਭਾਈ ਤਰਖਾਣ ਗੁਰੂ ਕੇ ਸਿੱਖ ਉਹ ਚ ਫਾਨੇ ਜੇ ਠੋਕਦੇ ਤੇ ਉਹ ਤੇ ਇਸ ਤਰ੍ਹਾਂ ਭਾਈ ਚੂੜਾਂ ਜਾਂ ਢਿੱਲੀਆਂ ਹੋ ਜਾਂਦੀਆਂ ਜਦੋਂ ਹੌਲੀ 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 ਇੱਕ ਬੰਨੇ ਭਾਰ ਪੈਂਦਾ ਤੇ ਪਾਵਾ ਜਾਂ ਵਿੰਗਾ ਹੋਣ ਲੱਗ ਜਾਂਦਾ ਇਹ ਇਸ ਤਰ੍ਹਾਂ ਉਹ ਸਾਰੀ ਮਰਿਆਦਾ ਹੋ ਗਈ ਹੈ ਮਹਾਰਾਜ ਪਾਤਸ਼ਾਹ ਜੀ ਜਿਹੜੀ ਚੌਂਕੀ ਤੇ ਸੱਜਦੇ ਹੈ ਹਾਂਜੀ ਤੇ ਬੀਬੀ ਭਾਨੀ ਜੀ ਨੇ ਵੇਖਿਆ ਵੀ ਜਿੱਥੇ ਮਹਾਰਾਜ ਜੀ ਸੁਸ਼ੋਭਿਤ ਹੁੰਦੇ ਹੈ ਉਹ ਪਾਵਾ ਜਾਂ ਕਾਫੀ ਵਿੰਗਾ ਹੋਇਆ ਪਿਆ ਹੈ ਤੇ ਉਹ ਜੋ ਹੈ ਭਾਈ ਉਹ ਚੂਲ ਵਿੱਚ ਉਹ ਵੀ ਜਰਜਰੀ ਜੀ ਹੋਈ ਪਈ ਹੈ ਬੀਬੀ ਭਾਨੀ ਜੀ ਨੇ ਵੇਖਿਆ ਵੀ ਮਹਾਰਾਜ ਪਾਤਸ਼ਾਹ ਜੀ ਨੇ ਜਦੋਂ ਕੋਈ ਆਪਣੀ ਸਮਾਧੀ ਦੇ ਵਿੱਚੋਂ ਥਾਨ ਹੋ ਕੇ ਜਦੋਂ ਭਾਈ ਸਰੀਰ ਦੀ ਹਿਲਜੁਲ ਕੀਤੀ ਉਦੋਂ ਇਹ ਪਾਵਾ ਟੁੱਟ ਜਾਵੇਗਾ ਤੇ ਬੀਬੀ ਭਾਨੀ ਜੀ ਨੇ ਵੇਖ ਲਿਆ ਇਹ
ਪਿਤਾ ਇਤਹੋ ਜਬ ਹੋਈ
ਜਦੋਂ ਸੱਚੇ ਪਾਤਸ਼ਾਹ ਪਿਤਾ ਜੀ ਹਿੱਲਣਗੇ ਤੇ ਇੱਧਰ ਨੂੰ ਹੋਣਗੇ ਦੂਸਰੇ ਬੰਨੇ ਨੂੰ
ਚੌਂਕੀ ਡੋਲ ਜਾਏ ਥਿੱਤ ਜੋਏ
ਉਦੋਂ ਚੌਂਕੀ ਡੋਲ ਜਾਏਗੀ ਜਿਸ ਤੇ ਛਿੱਤ ਕਹੀਏ ਬੈਠੇ ਆ ਸੱਚੇ ਪਾਤਸ਼ਾਹ ਜੀ ਜੁਗਾਂ ਤੋਂ ਤਪੱਸਿਆ ਕਰ ਰਹੇ ਆ ਲੰਮੀ ਲੰਮੀ ਤਪੱਸਿਆ ਕਰਦੇ ਆ ਔਰ ਉਹ ਪਰਮੇਸ਼ਵਰ ਦੀ ਬੰਦਗੀ ਸਿਮਰਨ ਉਹ ਸਮਾਧ ਟੁੱਟ ਜਾਵੇ ਤੇ ਚਿੱਤ ਦੇ ਧਿਆਨ ਦੇ ਵਿੱਚ ਵਿਖੇਪ ਪੈ ਇਸ ਵਾਸਤੇ ਟੁੱਟ ਜਾਵੇਗੀ ਸੁਰਤ ਵਿਰਤ
ਅਡੋਲ ਟਿਕੈ ਤਬ ਨਾਹੀ
ਤਦੋਂ ਫਿਰ ਅਡੋਲ ਵਿਰਤੀ ਦਾ ਟਿਕਾ ਨਹੀਂ ਬਣਨਾ
ਪਰ ਵਸਤ ਤੈ ਪਾਏ ਨਾ ਕੋਈ
ਤੇ ਬੀਬੀ ਜੀ ਨੇ ਵੇਖਿਆ ਹੋਰ ਕੋਈ ਵਸਤੂ ਉੱਥੇ ਨਾ ਦਿਸੀ
ਪਾਵੇ ਤਰੇ ਧਰੇ ਹਿਤ ਜੋਈ
ਤਾਂ ਬੀਬੀ ਜੀ ਨੇ ਵੇਖਿਆ ਵੀ ਜੋ ਪਾਵੇ ਦੇ ਥੱਲੇ ਕੋਈ ਵਸਤੂ ਚੀਜ਼ ਰੱਖ ਦੇਵੇ ਨਹੀਂ ਚਾਰ ਚਪੇਰੇ ਨਿਗਾਹ ਮਾਰ ਕੇ ਵੇਖਿਆ ਬੀਬੀ ਭਾਨੀ ਜੀ ਨੇ
ਸਮੀਪ ਜੋ ਦੇਹ ਅਧਾਰਾ
ਕੋਈ ਇਹੋ ਜਿਹਾ ਆਸਰਾ ਨੇੜੇ ਨੀ ਜੋ ਉਸ ਪਾਵੇ ਥੱਲੇ ਦਿੱਤਾ ਜਾਵੇ
ਤਲਾਵਤ ਨੇ ਦੀਨਸ ਹਾਥ
ਉਹ ਤਲਾਵਤ ਨੇ ਬੜੀ ਛੇਤੀ ਕਰਕੇ ਬੀਬੀ ਭਾਨੀ ਜੀ ਨੇ ਹੱਥ ਹੀ ਦੇ ਦਿੱਤਾ ਉੱਥੇ
ਡੋਲੇ ਚੌਂਕੀ ਦੇ ਸਾਥ
ਕਿ ਚੌਂਕੀ ਡੋਲੇ ਨਾ ਇਸ ਵੇਲੇ ਇਸ ਤਰ੍ਹਾਂ ਦੀ ਕਰਕੇ ਭਾਈ ਪੂਰੇ ਇਸ ਤਰ੍ਹਾਂ ਹੱਥ ਲਾ ਦਿੱਤਾ ਤੇ ਇਧਰੋਂ ਹੁਣ ਪਾਵਾ ਵੀ ਭਾਈ ਟੁੱਟਦਾ ਜਾ ਰਿਹਾ ਤੇ ਬੀਬੀ ਭਾਨੀ ਜੀ ਉਸ ਤਰ੍ਹਾਂ ਹੀ ਬੈਠੇ ਰਹੇ
ਪਾਵੇ ਪਰ ਇੱਕ ਥੰਮ ਭਾਰੂ
ਤੇ ਹੁਣ ਚਾਰ ਸਪੇਰੇ ਪਾਵੇ ਉੱਪਰ ਇੱਕੋ ਜਿਹਾ ਭਾਰ ਆ ਗਿਆ ਬੀਬੀ ਜੀ ਨੇ ਇਸ ਤਰ੍ਹਾਂ ਭਾਈ ਪੂਰਾ ਬਲ ਲਾ ਕੇ ਉਸ ਨੂੰ ਥੰਮ ਲਿਆ ਤੇ ਉਹ ਸਾਰਾ ਭਾਰ ਹੁਣ ਭਾਈ ਇਧਰ ਨੂੰ ਜਦੋਂ ਆਇਆ ਤੇ ਬੀਬੀ ਜੀ ਉਵੇਂ ਜਿਕਰੀ ਇਸ ਤਰ੍ਹਾਂ ਹੱਥ ਲਾ ਕੇ ਸੁਸ਼ੋਭਿਤ ਹੋ ਕੇ ਬੈਠੇ ਹੋਏ ਰਹੇ
ਤਾਂ ਇਸਤਰੀ ਕਰ ਕੋਮਲ ਕਰ ਹੈ
ਹੁਣ ਇਸਤਰੀ ਸਰੀਰ ਹੈ ਭਾਈ ਤੇ ਕੋਮਲ ਹੱਥ ਹੈ
ਭਾਈ ਭਾਰ ਤੇ ਪੀੜਿਤ ਤਾਰ ਹੈ
ਜਿਸ ਕਰਕੇ ਉਹ ਪੀੜ ਦੇ ਨਾਲ ਭਾਈ ਬਹੁਤ ਜ਼ਿਆਦਾ ਪੀੜਿਤ ਹੋ ਗਿਆ
ਤਾਉ ਨਾ ਕਰੇ ਉਹ ਡੋਲਾਮਨ ਕਰ
ਤਾਂ ਵੀ ਬੀਬੀ ਭਾਨੀ ਜੀ ਨੇ ਹੱਥ ਡਲਾਉਣਾ ਨਹੀਂ ਕੀਤਾ
ਬੈਠੀ ਰਹੀ ਧੀਰ ਧਾਰ ਉਰਕੋ
ਤੇ ਆਪਣੇ ਹਿਰਦੇ ਦਾ ਧੀਰਜ ਰੱਖ ਕੇ ਟਿਕੀ ਰਹੀ ਬੈਠੀ ਰਹੀ ਬੀਬੀ ਭਾਨੀ ਜੀ
ਪਾਵਾ ਰਹੇ ਹੋ ਹਥੇਰੀ ਗੱਡਕੇ
ਤੇ ਪਾਵਾ ਹਥੇਲੀ ਦੇ ਵਿੱਚ ਭਾਈ ਧਸ ਗਿਆ ਗੱਡਿਆ ਗਿਆ
ਨਹੀਂ ਨਿਕਾਸਤ ਤਹਿ ਥਲ ਛੱਡ ਕੇ
ਤਾਂ ਵੀ ਬੀਬੀ ਭਾਨੀ ਜੀ ਨੇ ਉਹ ਥਾਂ ਉਹ ਪਾਵੇ ਤੋਂ ਆਪਣਾ ਹੱਥ ਨਹੀਂ ਚੱਕਿਆ ਉਵੇਂ ਬੈਠੇ ਰਹੇ
ਕੋ ਦੁਸ਼ਕਰ ਬਹੁ ਜੋਈ
ਜਿਹੜਾ ਕੰਮ ਭਾਈ ਪੁਰਖਾਂ ਲਈ ਵੀ ਦੁਸ਼ਕਰ ਕਠਨ ਔਖਾ ਹੈ
ਭਗਤ ਪਿਤਾ ਕੀ ਹਿੱਤ ਕੇ ਸੋਈ
ਤਾਂ ਬੀਬੀ ਭਾਨੀ ਜੀ ਨੇ ਆਪਣੇ ਪਿਤਾ ਭਗਤ ਦੀ ਸੇਵਾ ਵਾਸਤੇ ਉਹ ਕਰਮ ਕੀਤਾ
ਰਾਤ ਹੋਤ ਲੱਗ ਨਾਹਿਨ ਹਲ
ਰਾਤ ਹੋਤ ਲੱਗ ਸਵੇਰ ਹੋਣ ਤੱਕ ਬੀਬੀ ਭਾਨੀ ਜੀ ਉੱਥੇ ਹੀ ਟਿਕੇ ਰਹੇ ਹਿੱਲੇ ਨਹੀਂ
ਮਨੋ ਮੂਰਤੀ ਚਿੱਤਰ ਨਿਕਾਲੀ
ਮਾਨੋ ਵੀ ਜਿਵੇਂ ਕਿਸੇ ਨੇ ਮੂਰਤੀ ਘੜੀ ਪਈ ਹੋਵੇ ਨਾ ਚਿੱਤਰ ਘੜਿਆ ਪਿਆ ਹੋਵੇ ਕੋਈ ਐਦਾਂ ਭਾਈ ਮੂਰਤੀ ਵਾਂਗੂ ਬੀਬੀ ਭਾਨੀ ਜੀ ਟਿਕੇ ਬੈਠੇ ਹੈ
ਜਾ ਸੂਣ ਕੰਧੇ ਲਾਗ ਪਈ
ਮੋਢੇ ਤੱਕ ਬੀਬੀ ਭਾਨੀ ਜੀ ਦੀ ਬਾਂਹ ਸੁੰਨ ਹੋ ਗਈ ਹੈ
ਰੁਦਰ ਲਾਲ ਹੋਏ ਗਈ
ਲਹੂ ਉੱਤਰ ਆਇਆ ਬਾਂਹ ਲਾਲ ਹੋ ਗਈ ਸਾਰੀ ਨਸਾਂ ਫੁੱਲ ਗਈਆਂ
ਗਿਆਨ ਹਟਾਵਣ ਸਮੋ ਭਇਓ ਜਾ
ਇਹਨੇ ਸੱਚੇ ਪਾਤਸ਼ਾਹ ਸਤਿਗੁਰੂ ਅਮਰਦਾਸ ਗਰੀਬਨਵਾਜ ਮਹਾਰਾਜ ਸਤਿਗੁਰਾਂ ਦਾ ਧਿਆਨ ਉਠਾਉਣ ਦਾ ਸਮਾਧੀ ਤੋਂ ਉਥਾਨ ਹੋਣ ਦਾ ਸਮਾਂ ਬਣ ਗਿਆ
ਕਮਲ ਬਿਲੋਚਨ ਬਿਗ ਸਤ ਭੇਦ
ਫਿਰ ਸੱਚੇ ਪਾਤਸ਼ਾਹ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕਵਲ ਵਰਗੇ ਨੇਤਰ ਪ੍ਰਕਾਸ਼ੇ ਖੁੱਲੇ
ਬੈਠੀ ਸਤਾਤ ਬੀਪ ਨਿਹਾਰੀ
ਤੇ ਆਪਣੀ ਸੁਪੁੱਤਰੀ ਨੂੰ ਕੋਲ ਬੈਠੀ ਨੂੰ ਵੇਖਿਆ ਮਹਾਰਾਜ ਪਾਤਸ਼ਾਹ ਜੀ ਨੇ
ਬਹਰੋ ਦ੍ਰਿਸ਼ਟ ਪੂਜਾ ਪਰ ਡਾਰੀ
ਜਦੋਂ ਬਹਰੋ ਮੁੜ ਕੇ ਮਹਾਰਾਜ ਨੇ ਵੇਖਿਆ ਕਿਉਂਕਿ ਇੱਦਾਂ ਹੀ ਬੈਠੇ ਮਹਾਰਾਜ ਨੇ ਜਦੋਂ ਦੇਖਿਆ ਬਾਂਹ ਦੇ ਉੱਪਰ ਨਿਗਾਹ ਪਈ ਪਾਤਸ਼ਾਹ ਜੀ ਦੀ
ਮੂਲ ਨਿਸ਼ਾਸਨ ਉਨਤ ਭਰ ਰਹੇ ਹੋ
ਤੇ ਜਿਹੜੀਆਂ ਮੋਟੀਆਂ ਨਾੜਾਂ ਹੁੰਦੀਆਂ ਉਹਨਾਂ ਵਿੱਚ ਖੂਨ ਭਰਿਆ ਪਿਆ ਨੀਲੀਆਂ ਹੋਈਆਂ ਪਈਆਂ
ਸ੍ਰੀ ਸਤਿਗੁਰ ਪੂਜਨ ਹਿਤ ਕਹਿਓ
ਤਾਂ ਫਿਰ ਪਾਤਸ਼ਾਹ ਸਾਹਿਬ ਸਤਿਗੁਰੂ ਅਮਰਦਾਸ ਜੀ ਨੇ ਪੁੱਛਣ ਵਾਸਤੇ ਬੀਬੀ ਭਾਨੀ ਜੀ ਨੂੰ ਆਖਿਆ
ਇਹੋ ਕਿਆ ਕੀਨ ਰਹੀ ਕਹਿਓ ਵੈਸੀ
ਕਹਿਣ ਲੱਗੇ ਧੀਏ ਇਹ ਕੀ ਕੀਤਾ ਤੂੰ ਏਦਾਂ ਹੀ ਬੈਠੀ ਰਹੀ ਹਾਂਜੀ
ਕੁਝ ਪਰ ਪੀੜਨ ਦੁੱਖ ਦੀਖਤ ਐਸੀ
ਤੇ ਬਾਹ ਉੱਪਰ ਇੰਨਾ ਪੀੜਿਤ ਦਿਖ ਰਹੀ ਆ ਵੀ ਬੜਾ ਕਸ਼ਟ ਝੱਲਿਆ ਤੂੰ
ਸੁਣ ਬੋਲੀ ਵਡਭਾਗਾ ਭਾਨੀ
ਸੁਣ ਕੇ ਵੱਡੇ ਭਾਗਾਂ ਵਾਲੀ ਧੰਨ ਬੀਬੀ ਭਾਨੀ ਜੀ ਬੋਲੇ
ਦੀ ਪਾਵੈ ਹੀਨ ਪਛਾਨੀ
ਪਿਤਾ ਜੀ ਆ ਮੰਜਾ ਆਪ ਜੀ ਦਾ ਜੋ ਪਲੰਘ ਸਾਹਿਬ ਹੈ ਇਹ ਚੌਂਕੀ ਸਾਹਿਬ ਹੈ ਇਹਦਾ ਜੋ ਪਾਵਾ ਹੈ ਮਹਾਰਾਜ ਟੁੱਟਣ ਵਾਲਾ ਹੈ ਉਹ
ਬਲੋਕਨ ਕਸ਼ੂ ਨਾ ਕੀ
ਮਹਾਰਾਜ ਮੈਂ ਨੇੜੇ ਕੋਈ ਚੀਜ਼ ਵਸਤੂ ਐਸੀ ਨਾ ਵੇਖੀ
ਜਾਂ ਤੇ ਹੱਥ ਰੇ ਮੈਂ ਦੀਨ
ਜਿਸ ਕਰਕੇ ਮੈਂ ਉੱਥੇ ਹੱਥ ਜਾਂ ਤੇ ਜਿਸ ਕਰਕੇ ਮੈਂ ਉੱਥੇ ਹੱਥ ਦੇ ਦਿੱਤਾ
ਡੋਲੇ ਤੇ ਸਮਾਦ ਛੁੱਟ ਜਾਏ
ਮਹਾਰਾਜ ਮੇਰੇ ਮਨ ਤੋਂ ਸੀ ਵੀ ਜੇ ਇਹ ਡੋਲੀ ਆਪ ਜੀ ਡੋਲੇ ਤਾਂ ਇਹ ਟੁੱਟ ਜਾਏਗਾ ਤੇ ਆਪ ਜੀ ਦੀ ਸਮਾਧੀ ਹਟ ਜਾਏਗੀ
ਰਾਖੀ ਜਾਂ ਤੇ ਸਤਿ ਟਿਕਾਏ
ਜਿਸ ਕਰਕੇ ਮੈਂ ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਰਾਖੀ ਜਾਂ ਤੇ ਸਥਿਤ ਟਿਕਾਏ ਇੱਕ ਜਗ੍ਹਾ ਤੇ ਟਿਕਾ ਕੇ ਰੱਖੀ ਇਹ
ਤਬ ਸ੍ਰੀ ਸਤਿਗੁਰ ਤਰੇ ਉਤਰ ਕੇ
ਤਦੋਂ ਸੱਚੇ ਪਾਤਸ਼ਾਹ ਸਾਹਿਬ ਸਤਿਗੁਰੂ ਅਮਰਦਾਸ ਮਹਾਰਾਜ ਉਸ ਚੌਂਕੀ ਸਾਹਿਬ ਤੋਂ ਥੱਲੇ ਉਤਰ ਕੇ
ਹੱਥ ਨਿਕਾਸਿਓ ਪ੍ਰੇਮ ਨਿਹਰ ਕੈ
ਤੇ ਫਿਰ ਬੜੇ ਪ੍ਰੇਮ ਨਾਲ ਮਹਾਰਾਜ ਪਾਤਸ਼ਾਹ ਜੀ ਨੇ ਬੀਬੀ ਜੀ ਦਾ ਹੱਥ ਕੱਢਿਆ
ਗਰਤ ਹਥੇਰੀ ਵਿਖੇ ਨਿਹਾਰਾ
ਤੇ ਟੋਆ ਦੇਖਿਆ ਮਹਾਰਾਜ ਨੇ ਹਥੇੜੀ ਦੇ ਵਿੱਚ ਉਹ ਪਾਵਾ ਖੁੱਭਣ ਕਰਕੇ
ਕਹਿਓ ਖੇਦ ਬੀਬੀ ਕਿਮ ਧਾਰਾ
ਪਾਤਸ਼ਾਹ ਜੀ ਕਹਿਣ ਲੱਗੇ ਬੀਬੀ ਇੰਨਾ ਦੁੱਖ ਕਿਉਂ ਝੱਲਿਆ ਕਿਉਂ ਧਾਰਿਆ
ਪਿਤ ਜੀ ਹਮਰੀ ਮਤ ਅਣਜਾਨੀ
ਤਾਂ ਬੀਬੀ ਭਾਨੀ ਜੀ ਕਹਿਣ ਲੱਗੇ ਪਿਤਾ ਜੀ ਅਣਜਾਣ ਮਤ ਹੈ ਤੁੱਛ ਮਤ ਹੈ
ਹੋਏ ਨਾ ਸਕੈ ਸੇਵ ਗੁਣ ਖਾਨੀ
ਮਹਾਰਾਜ ਤੋਂ ਤੁਹਾਡੀ ਸਾਥੋਂ ਸੇਵਾ ਜੋ ਗੁਣਾਂ ਦਾ ਖਾਨ ਹੈ ਉਹ ਹੋ ਨਹੀਂ ਸਕਦੀ, ਬਣ ਨਹੀਂ ਆਉਂਦੀ ਸਾਥੋਂ।
ਇਸ ਬਾਸੁਰ ਮੈਂ ਰਹਿਤ ਬੇਸੂਰਤ,
ਮਹਾਰਾਜ ਦਿਨ ਰਾਤ ਮੈਂ ਬਸੂਰਤ ਝੂਰਦੀ ਰਹਿੰਦੀ ਹਾਂ, ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਦੀ ਸੇਵਾ ਖੱਟ ਲਵਾਂ।
ਆਹੋ ਆਪ ਪਰਮੇਸ਼ਰ ਮੂਰਤ,
ਕਿਉਂਕਿ ਆਪ ਜੀ ਪਰਮੇਸ਼ਵਰ ਵਾਹਿਗੁਰੂ ਦਾ ਸਰੂਪ ਹੋ ਜੀ।
ਸਫਲ ਨੇਤਰ ਜੇ ਦਰਸ਼ਨ ਕਰੇ,
ਮਹਾਰਾਜ ਆਪ ਜੀ ਦੇ ਦਰਸ਼ਨ ਕਰਕੇ ਨੇਤਰ ਸਫਲ ਹੋ ਜਾਂਦੇ ਆ।
ਹਾਥ ਸਫਲ ਟਹਿਲ ਜੋ ਅਨਸਰੇ,
ਮਹਾਰਾਜ ਹੱਥ ਸਫਲ ਹੋ ਜਾਂਦੇ ਆ ਜੋ ਆਪ ਜੀ ਦੀ ਟਹਿਲ ਸੇਵਾ ਕਰਦੇ ਆ ਅਨਸਾਰੀ ਹੋ ਕੇ।
ਹਿਰਦਾ ਸਫਲ ਜਿਸ ਮੈਂ ਤੁਮ ਵਾਸੋ,
ਮਹਾਰਾਜ ਉਹ ਹਿਰਦਾ ਸਫਲ ਹੋ ਜਾਂਦਾ ਜਿਹੜੇ ਹਿਰਦੇ ਵਿੱਚ ਆਪ ਨਿਵਾਸ ਕਰਦੇ ਹੋ।
ਚਰਨ ਸਫਲ ਤੁਮ ਹਿਤ ਚੱਲ ਜਾਸੋ,
ਪਾਤਸ਼ਾਹ ਜੀ ਉਹ ਚਰਨ ਸਫਲ ਹੋ ਜਾਂਦੇ ਆ ਜਿਹੜੇ ਆਪ ਜੀ ਦੇ ਦੀਦਾਰ ਲਈ ਚੱਲ ਕੇ ਜਾਂਦੇ ਹੈ।
ਸਕਲ ਸਰੀਰ ਸਫਲ ਵੱਡੇ ਭਾਗੇ,
ਪਾਤਸ਼ਾਹ ਜੀ ਉਹ ਸਾਰਾ ਹੀ ਸਰੀਰ ਸਫਲ ਹੋ ਜਾਂਦਾ ਵੱਡੇ ਭਾਗਾਂ ਵਾਲਿਆਂ ਦਾ।
ਜੋ ਰਾਵਰ ਕੀ ਸੇਵਾ ਲਾਗੇ,
ਜਿਹੜੇ ਰਾਵਰ ਆਪ ਜੀ ਦੀ ਸੇਵਾ ਵਿੱਚ ਡਟੇ ਹੈ।
ਸੁਣ ਤਣ ਜਾ ਕੇ ਬਚਨ ਸੁਹਾਏ,
ਸੁਣ ਕੇ ਸਪੁੱਤਰੀ ਦੇ ਸੋਭਨੀਕ ਬਚਨ।
ਵੇਖ ਦੁਸ ਕਰਮ ਕੀਨ ਜਿਸ ਭਾਏ,
ਤੇ ਵੇਖਿਆ ਜੋ ਬੜਾ ਕਠਿਨ ਕਰਮ ਕੀਤਾ ਬੀਬੀ ਭਾਨੀ ਜੀ ਨੇ।
ਹੋਏ ਪ੍ਰਸੰਨ ਵਰ ਦਇਓ ਸੁਜਾਨਾ,
ਫਿਰ ਸੱਚੇ ਪਾਤਸ਼ਾਹ ਜੀ ਨੇ ਪ੍ਰਸੰਨ ਹੋ ਕੇ ਵਰਦਾਨ ਦਿੱਤਾ ਮੁਖ ਤੋਂ।
ਸੰਤਤ ਤੇਰੀ ਵਧੇ ਮਹਾਨਾ,
ਕਹਿਣ ਲੱਗੇ ਭਾਨੀ ਜੀ ਤੇਰੀ ਸੰਤਾਨ ਬੜੀ ਵਧੇਗੀ।
ਸਕਲ ਜਗਤ ਕੀ ਹੋਵੇ ਪੂਜ,
ਸਾਰੇ ਸੰਸਾਰ ਦੀ ਪੂਜਣ ਯੋਗ ਹੋਵੇਗੀ।
ਜੈਸੋ ਚੜ੍ਹੈ ਚੰਦਰਮਾ,
ਜਿਵੇਂ ਦੂਜ ਦਾ ਚੰਦਰਮਾ ਤੀਜ ਚੌਥ ਏਦਾਂ ਵੱਧਦਾ ਹੀ ਜਾਂਦਾ।
ਬਾੜ ਐਸਵਰਜ ਵਧੈ ਤਿਮ ਆਗੇ,
ਤੇਰੇ ਜੋ ਘਰ ਦੀ ਐਸ ਬਰਜ ਤੇਜ ਪ੍ਰਤਾਪ ਬੜਾ ਪ੍ਰਫੁੱਲਤ ਹੋਵੇਗਾ, ਬੜਾ ਵਧੇਗਾ।
ਜੋ ਤਿੰਨ ਸੇਵੈ ਸੋ ਵੱਡ ਭਾਗੇ,
ਜਿਹੜੇ ਤਿੰਨ ਉਹਨਾਂ ਨੂੰ ਸੇਵਣਗੇ ਤੇਰੀ ਕੋਲ ਵਾਲਿਆਂ ਨੂੰ ਉਹ ਵੀ ਵੱਡੇ ਭਾਗਾਂ ਵਾਲੇ ਹੋ ਜਾਣਗੇ।
ਅੱਗੇ ਬੰਸ ਬਿਕੈ ਨਿਪਜੈ ਹੈ,
ਅੱਗੇ ਤੇਰੀ ਬੰਸ ਦੇ ਵਿੱਚ ਜੋ ਪੈਦਾ ਹੋਣਗੇ,
ਮਹਾਬਲੀ ਸੇ ਜਗ ਮਹਿ ਹੋਵੇ,
ਉਹ ਮਹਾਨ ਬਲੀ ਹੋਣਗੇ ਸੰਸਾਰ ਦੇ ਵਿੱਚ।
ਸ਼ਸਤਰ ਗਹਿ ਦੁਸ਼ਟਨ ਕੋ ਘਾ,
ਉਹ ਸ਼ਸਤਰ ਧਾਰੀ ਹੋ ਕੇ ਦੁਸ਼ਟਾਂ ਨੂੰ ਖਤਮ ਕਰਨਗੇ।
ਆਪਣੋ ਅਧਿਕ ਪ੍ਰਤਾਪ ਵਧਾਵੇ,
ਆਪਣਾ ਬਹੁਤਾ ਪ੍ਰਤਾਪ ਪ੍ਰਕਾਸ਼ ਕਰਨਗੇ।
ਧਰਮ ਧਰਮ ਪੀਰੀ ਅਰ ਮੀਰੀ,
ਉਹ ਧਰਮ ਧਾਰਨਗੇ ਪੀਰੀ ਦਾ ਅਤੇ ਮੀਰੀ ਦਾ।
ਧਰਹਿ ਆਪ ਦੇ ਅਪਰਤ ਕੀਰੀ,
ਧਰਹਿ ਆਪ, ਆਪ ਐਸਾ ਧਰਮ ਧਾਰਨਗੇ ਹੋਰ ਸਭ ਮਰਿਆਦਾ ਬਦਲ ਦੇਣਗੇ।
ਕਲਯੁਗ ਮਹਿ ਜੈ ਕਹਿ ਜੈ ਕਾਰੋ,
ਤੇ ਕਲਯੁਗ ਦੇ ਵਿੱਚ ਉਹਨਾਂ ਦੀ ਜੈ ਜੈਕਾਰ ਹੋਵੇਗੀ।
ਕਰੈ ਉਧਾਰਨ ਨਰਨ ਹਜ਼ਾਰੋ,
ਤੇ ਹਜ਼ਾਰਾਂ ਹੀ ਦੁਨੀਆਂ ਨੂੰ ਤਾਰਨਗੇ।
ਸੋਢ ਵੰਸ਼ ਕੋ ਵੱਡ ਵਡਿਆਈ,
ਸੋਢੀ ਵੰਸ਼ ਦੀ ਬੜੀ ਵਡਿਆਈ ਹੋਵੇਗੀ।
ਤੈ ਕਰ ਭਗਤ ਭਲ ਅਬ ਪਾਈ,
ਕਿਉਂਕਿ ਤੂੰ ਭਗਤੀ ਕਰਕੇ ਉਹ ਵਡਿਆਈਆਂ ਪ੍ਰਾਪਤ ਕਰ ਲਈਆਂ ਧੀਏ।
ਤੀਨੋ ਕਾਲ ਵਿਖੇ ਤੁਜ ਜੈਸੀ,
ਤੀਨੋ ਕਾਲ ਭੂਤ ਭਵਿੱਖ ਵਰਤਮਾਨ ਇਹ ਤਿੰਨੇ ਸਮਿਆਂ ਵਿੱਚ ਧੀਏ ਤੇਰੇ ਵਰਗੀ
ਹੋਈ ਨਾ ਹੈ ਹੋਵੇਗੀ ਐਸੀ,
ਨਾ ਹੋਈ ਆ ਨਾ ਹੈ ਤੇ ਨਾ ਹੋਵੇਗੀ ਐਸੀ।
ਪਿਤਾ ਗੁਰੂ ਜਗੁਰ ਹੋਏ ਕੰਤ,
ਪਿਤਾ ਗੁਰੂ ਜੀ ਦਾ ਪਿਓ ਵੀ ਗੁਰੂ ਹੋਵੇ, ਬਾਪ ਵੀ ਗੁਰੂ ਹੋਵੇ, ਜਿਹਦਾ ਕੰਤ ਪਤੀ ਵੀ ਜੱਗ ਦਾ ਗੁਰੂ ਹੋਵੇ।
ਪੁੱਤਰ ਗੁਰੂ ਹੋਏ ਪੌਤਰ ਮਹੰਤ,
ਜਿਹਦਾ ਪੁੱਤਰ ਵੀ ਗੁਰੂ ਹੋਵੇਗਾ, ਜਿਹਦਾ ਪੋਤਰਾ ਵੀ ਮਹੰਤ ਵੱਡਾ ਹੋਵੇਗਾ।
ਕਿਆ ਅਬ ਕਹਿ ਤੋਰ ਵਡਿਆਈ,
ਪਾਤਸ਼ਾਹ ਜੀ ਕਹਿਣ ਲੱਗੇ ਧੀਏ ਤੇਰੀ ਵਡਿਆਈ ਕੀ ਕਹਾਂ ਹੋਰ,
ਕੀ ਸਮ ਕੋ ਹਵੈ ਨਾ ਸਕਾਈ,
ਜਿਸ ਦੀ ਸਮ ਬਰਾਬਰ ਤਾਂ ਕੋਈ ਹੋ ਨਹੀਂ ਸਕਦਾ।
ਅਤ ਪ੍ਰਸੰਨ ਸ੍ਰੀ ਅਮਰ ਕਿਰਪਾ,
ਅਤ ਬਹੁਤੇ ਪ੍ਰਸੰਨ ਹੋਏ ਕਿਰਪਾਲੂ ਸਾਹਿਬ ਸਤਿਗੁਰੂ ਅਮਰਦਾਸ ਮਹਾਰਾਜ।
ਆਦਿਕ ਵਰ ਦੇ ਵਿਸਾਲ,
ਇਸ ਤੋਂ ਆਦਿਕ ਬੜੇ ਵਰਦਾਨ ਬਖਸ਼ਿਸ਼ ਕੀਤੇ ਸਾਹਿਬ ਸਤਿਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਨੇ। ਧੰਨ 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 ਬੀਬੀ ਭਾਨੀ ਜੀ ਪ੍ਰਥਾਏ।
ਸੁਣ ਕਰ ਜੋਰਤ ਉਰਸਨ ਮਾਨੀ,
ਸੁਣ ਕੇ ਬੀਬੀ ਭਾਨੀ ਜੀ ਨੇ ਹੱਥ ਜੋੜ ਲਏ ਆ ਭਾਈ, ਸਾਰੇ ਬਚਨਾਂ ਦਾ ਸਤਿਕਾਰ ਕੀਤਾ।
ਵੱਡ ਭਾਗਣ ਨੇ ਬੰਧਨ ਠਾਨੀ,
ਵੱਡੇ ਭਾਗਾਂ ਵਾਲੀ ਬੀਬੀ ਭਾਨੀ ਜੀ ਨੇ ਮਹਾਰਾਜ ਦੇ ਚਰਨਾਂ ਤੇ ਸਿਰ ਰੱਖ ਦਿੱਤਾ।
ਨਿਤ ਬਾਨੀ ਸਾਚੀ ਨਿਤ ਜਾਨੀ,
ਆਪਣੇ ਪਿਤਾ ਦੇ ਬਚਨਾਂ ਨੂੰ ਸੱਚ ਜਾਣਦੀ ਹੈ।
ਵਰ ਦੇਵਨ ਤੇ ਬਹੁ ਹਰ ਖਾਨੀ,
ਜੋ ਮਹਾਰਾਜ ਨੇ ਵਰਦਾਨ ਬਖਸ਼ਿਸ਼ ਕੀਤੇ ਆ, ਬੜੀ ਪ੍ਰਸੰਨ ਹੋਈ ਬੀਬੀ ਭਾਨੀ ਜੀ।
ਆਇਸ ਲਈ ਗ੍ਰਹਿ ਵਿਖੈ ਸਿਧਾਈ,
ਆਗਿਆ ਲੈ ਕੇ ਸੱਚੇ ਪਾਤਸ਼ਾਹ ਜੀ ਤੋਂ ਆਪਣੇ ਘਰ ਵਿੱਚ ਚਲੀ ਗਈ।
ਸਰਬੋਤਮ ਪਾਦ ਕੋ ਨਿਜ ਪਾਈ,
ਸਰਬੋਤਮ ਵੱਡੇ ਪਦ ਨੂੰ ਪ੍ਰਾਪਤ ਕੀਤਾ ਬੀਬੀ ਭਾਨੀ ਜੀ ਨੇ।
ਸਦਾ ਭਗਤ ਕੇ ਵਸ ਗੁਰ ਸਵਾਮੀ,
ਤੇ ਸਦਾ ਭਗਤੀ ਦੇ ਵਸ ਹੈ ਸਵਾਮੀ ਸਤਿਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ।
ਦੇਤ ਅਦੇ ਜੋ ਅੰਤਰ ਜਾਮੀ,
ਦੇਤ ਅਦੇ ਜਿਹੜੀ ਅਦੇ ਵਸਤੂ ਨਾ ਦੇਣ ਵਾਲੀ ਵਸਤੂ ਹੈ ਨਾ ਉਹ ਵੀ ਦੇ ਦਿੰਦੇ ਆ ਭਾਈ ਅੰਦਰਲੀਆਂ ਜਾਣਨ ਵਾਲੇ। ਇੱਕ ਇੱਕ ਦਿਨ ਸਾਹਿਬ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਲਾਗਵ ਹੈ ਜਿਨ੍ਹਾਂ ਦੀ ਛੋਟੀ ਉਮਰ ਹੈ ਤੇ ਖੇਡ ਰਹੇ ਵਿਹੜੇ ਦੇ ਵਿੱਚ ਇੱਧਰ ਉੱਧਰ ਭ੍ਰਮਣ ਕਰ ਰਹੇ ਹੈ।
ਬਾਲਕ ਗੁਰ ਟਿਕ ਜਾਏ ਨਾ ਕੋ
ਤੇ ਬਾਲਕ ਬੱਚਾ ਸਤਿਗੁਰਾਂ ਦੇ ਕੋਲ ਕੋਈ ਨਹੀਂ ਜਾ ਸਕਦਾ।
ਵਰਜੇ ਹੁੰਦੇ ਪ੍ਰਥਮ ਹੀ ਸੋ
ਕਿਉਂਕਿ ਸਾਰੇ ਬੱਚੇ ਪਹਿਲਾਂ ਹੀ ਵਰਜੇ ਹੋਇਆ ਰੋਕੇ ਹੋਏ ਹੈ।
ਸਮਸ ਬਹੀਨੋ ਜਾਏ ਨਾ ਪਾਸ
ਸਮਸ ਬਹੀਨੋ ਦਾੜੇ ਤੋਂ ਬਿਨਾਂ ਕਿਉਂਕਿ ਨਾਲ ਇਹ ਆਣੇ ਦੋਸਤੀ ਕੋਈ ਨਹੀਂ ਜਾਂਦਾ।
ਅਸ ਆਇਸ ਗੁਰ ਕਰੀ ਪ੍ਰਕਾਸ਼
ਐਸੀ ਆਗਿਆ ਗੁਰਾਂ ਨੇ ਪ੍ਰਗਟ ਕੀਤੀ ਹੋਈ ਹੈ।
ਤਬ ਸ੍ਰੀ ਅਰਜਨ ਸਹਿਜ ਸੁਭਾਏ
ਤਦੋਂ ਸਾਹਿਬ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸੁਤੇ ਸਿੱਧ ਹੀ
ਜਨਨੀ ਪਿਤ ਕੇ ਗ੍ਰਹਿ ਦਿਸ ਜਾਏ
ਜਨਨੀ ਪਿਤ ਕੇ ਗ੍ਰਹਿ ਇਸ ਵਾਸਤੇ ਹਾਂਜੀ ਪੜੋ ਦੁਬਾਰੇ
ਜਨਨੀ ਪਿਤ ਕੇ ਗ੍ਰਹਿ ਦਿਸ ਜਾਏ
ਜਨਨੀ ਪਿਤ ਕੇ ਗ੍ਰਹਿ ਦਿਸ ਜਾਏ ਜਨਨੀ ਮਾਤਾ ਨੇ ਪਿਤ ਕੇ ਗ੍ਰਹਿ ਪਿਤਾ ਦੇ ਘਰ ਵੱਲ ਨੂੰ ਜਿੱਥੇ ਮਹਾਰਾਜ ਪਾਤਸ਼ਾਹ ਜੀ ਸੁਸ਼ੋਭਿਤ ਹੈ ਉਧਰ ਨੂੰ ਜਾਂਦੇ ਸਾਹਿਬ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਬੀਬੀ ਭਾਨੀ ਜੀ ਨੇ ਵੇਖਿਆ
ਅੰਦਰ ਪਰ ਵਿਸੇ ਤਹਿ ਲੱਗ ਗਈ
ਤੇ ਅੰਦਰ ਪ੍ਰਵੇਸ਼ ਹੋ ਗਏ ਜਿੱਥੇ ਸੱਚੇ ਪਾਤਸ਼ਾਹ ਜੀ ਸੁਸ਼ੋਭਿਤ ਹੈ ਔਰ ਉੱਥੋਂ ਤੱਕ ਚਲੇ ਗਏ
ਗੁਰ ਪਰ ਜੰਗ ਪਰ ਜੈਤ ਤਥੇ
ਜਿਸ ਪਲੰਘ ਦੇ ਉੱਪਰ ਸਾਹਿਬ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਸੁਸ਼ੋਭਿਤ ਹੈ
ਔੜਨ ਸਮੇਂ ਹੁਤੋ ਸਭ ਜਾਣ
ਕਿਉਂਕਿ ਬਰਾਜਣ ਦਾ ਸਮਾਂ ਉਹ ਇਹ ਬਰਾਜਣ ਦਾ ਸਮਾਂ ਜਾਣ ਕੇ ਸਭ ਸੰਗਤ
ਸੇਵਕ ਨਿਕਟ ਥੋੜੀ ਥਾਨ
ਥੋੜੇ ਹੀ ਸੇਵਕ ਮਹਾਰਾਜ ਦੇ ਕੋਲ ਸਨ ਉਸ ਟਾਈਮ
ਭਾਨੀ ਨੇਸਤ ਜਾਤ ਨਿਹਾਲ
ਧੰਨ ਬੀਬੀ ਭਾਨੀ ਜੀ ਨੇ ਆਪਣੇ ਸਪੁੱਤਰ ਧੰਨ 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 ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਪਿਤਾ ਗੁਰੂ ਵੱਲ ਜਾਂਦਿਆਂ ਵੇਖ ਲਿਆ
ਢਾਈ ਗਹਿਣ ਹੇਤ ਡਰ ਧਾਰਾ
ਤੇ ਢਾਈ ਗਹਿਣ ਹੇਤ ਦੌੜੀ ਸਾਹਿਬ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਫੜਨ ਵਾਸਤੇ ਕਿ ਕਿਤੇ ਮਹਾਰਾਜ ਪਾਤਸ਼ਾਹ ਜੀ ਦੇ ਕੋਲ ਜਾ ਕੇ ਕਿਉਂਕਿ ਆਪਾਂ ਭਾਈ ਜਿਵੇਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਹਜ਼ੂਰ ਬੱਚੇ ਨੂੰ ਨਹੀਂ ਆਉਣ ਦਿੰਦੇ ਕੋਈ ਕੋਈ ਐਸੀ ਹਰਕਤ ਨਾ ਕਰਦੇ ਵੀ ਬੱਚਾ ਕਿਉਂਕਿ ਆਉਣਾ ਹੁੰਦਾ ਜਿਵੇਂ ਆਪਾਂ ਉੱਦਾਂ ਭਾਈ ਬੀਬੀ ਭਾਨੀ ਜੀ ਅਦਬ ਰੱਖਦੇ ਹੈ ਕਿ ਬੱਚਾ ਕੋਈ ਕਿਰਿਆ ਕਰਮ ਕਰ ਦਿੰਦਾ ਇਸ ਤਰ੍ਹਾਂ ਇਸ ਕਰਕੇ ਢਾਈ ਦੌੜੀ ਆ ਬੀਬੀ ਭਾਨੀ ਜੀ ਕਿਉਂਕਿ ਖੇਡਦੇ ਖੇਡਦੇ ਸਾਹਿਬ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਰੀਰ ਨੂੰ ਮਿੱਟੀ ਆਦਿਕ ਲੱਗੀ ਹੋਈ ਹੈ ਤੇ ਜਦੋਂ ਬੀਬੀ ਭਾਨੀ ਜੀ ਗਈ ਉਹ ਬੀਬੀ ਭਾਨੀ ਜੀ ਦੇ ਜੰਦ ਨੂੰ ਰਿੜਦੇ ਰਿੜਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਦੋਂ ਤਾਈ ਤਾਂ ਮਹਾਰਾਜ ਪਾਤਸ਼ਾਹ ਜੀ ਦੇ ਪਲੰਘ ਦੀ ਫੱਟੀ ਫੜ ਖੜ ਫੜ ਕੇ ਉਹ ਖੜੇ ਹੋ ਗਏ ਸਨ
ਆਪ ਜਨਨੀ ਲੱਗਦਾ ਗਏ
ਜਦੋਂ ਆਪਤ ਜਨਨੀ ਲੱਗ ਮਾਤਾ ਬੀਬੀ ਭਾਨੀ ਜੀ ਦੇ ਆਉਂਦਿਆਂ ਤੱਕ ਸੱਚੇ ਪਾਤਸ਼ਾਹ ਜੀ ਉੱਥੋਂ ਤੱਕ ਗੁਰੂ ਅਰਜਨ ਦੇਵ ਜੀ ਪਹੁੰਚ ਗਏ
ਪਲੰਘ ਕੇ ਠਾਡੋ ਭਇਓ
ਤੇ ਪਲੰਘ ਦੇ ਆਸਰੇ ਨਾਲ ਮਹਾਰਾਜ ਰਿੜਦੇ ਰਿੜਦੇ ਖੜੇ ਹੋ ਗਏ ਹੈ
ਗਹਿਣ ਹੇਤ ਜਬ ਨਿਕਟ ਸਧਾਰੀ
ਜਦੋਂ ਖੜਨ ਵਾਸਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਬੀਬੀ ਭਾਨੀ ਜੀ ਨੇੜੇ ਪਹੁੰਚੇ
ਕਿਰਪਾਲ ਨੇ ਗਿਰਾ ਉਚਾਰੀ
ਵੇਖਿਆ ਜਦੋਂ ਕਿਰਪਾਲੂ ਪਾਤਸ਼ਾਹ ਜੀ ਨੇ ਬੀਬੀ ਭਾਨੀ ਜੀ ਭੱਜੇ ਆਉਂਦੇ ਹੈ ਤੇ ਆਪਣੇ ਦੋਹਤਰੇ ਨੂੰ ਵੀ ਦੇਖਿਆ ਮਹਾਰਾਜ ਨੇ ਤਾਂ ਬੀਬੀ ਭਾਨੀ ਜੀ ਨੂੰ ਬਚਨ ਆਖੇ
ਨਹਿਲੇ ਜਾਓ ਰਹਿਣ ਦੇ ਖੜਿਓ
ਪਾਤਸ਼ਾਹ ਜੀ ਕਹਿੰਦੇ ਭਾਨੀ ਰਹਿਣ ਦੇ ਖੜਾ ਰਹਿਣ ਦੇ ਖੜਾ ਰਹਿਣ ਦੇ ਨਾ ਲੈ ਕੇ ਜਾਈ ਇਸ ਨੂੰ
ਜੋ ਕਰ ਸੋ ਗੁਰ ਗਹਿਬੋ ਕਰਿਓ
ਤੇ ਦੋਨੇ ਹੱਥਾਂ ਨਾਲ ਸਾਹਿਬ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਾਹਾਂ ਤੋਂ ਫੜ ਲਿਆ ਕੱਛਾਂ ਕੋਲੋਂ
ਉੱਪਰ ਕੋ ਉਠਾਏ ਤਬ ਤੋਲਿਓ
ਜਦੋਂ ਉੱਪਰ ਨੂੰ ਉਠਾਇਆ ਉੱਪਰ ਨੂੰ ਚੱਕਿਆ ਸੱਚੇ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਨੂੰ ਸਾਹਿਬ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਤੋਲਿਆ ਆਪਣੇ ਬਾਹਾਂ ਦੇ ਵਿੱਚ ਉੱਪਰ ਨੂੰ ਚੁੱਕਿਆ
ਗਰਭ ਭਾਰ ਲੱਖ ਸ੍ਰੀ ਮੁਖ ਬੋਲਿਓ
ਗਰਭ ਭਾਰ ਲੱਖ ਬਹੁਤ ਗਰੋਬ ਕਹੀਏ ਬਹੁਤ ਜ਼ਿਆਦਾ ਭਾਰ ਜਾਣ ਕੇ ਮਹਾਰਾਜ ਪਾਤਸ਼ਾਹ ਜੀ ਛੋਟੇ ਹੁੰਦੇ ਬੜਾ ਸੁੰਦਰ ਸਰੂਪ ਬੜੇ ਭਾਰੀ ਪੁਰਖ ਸਨ ਮਹਾਰਾਜ ਇਹ ਇਸ ਤਰ੍ਹਾਂ ਬੜਾ ਭਾਰਾ ਸਰੀਰ ਜਾਣ ਕੇ ਮਹਾਰਾਜ ਪਾਤਸ਼ਾਹ ਸਾਹਿਬ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਮੁਖ ਬੋਲੇ ਸਵਾਏ ਮਨ ਮੁਖ ਤੋਂ ਬੋਲੇ ਮਹਾਰਾਜ
ਭਾਰੀ ਗੁਰ ਜਗ ਮੈਂ ਬਿਦਤੈ
ਪਾਤਸ਼ਾਹ ਜੀ ਨੇ ਵਰਦਾਨ ਦਿੱਤਾ ਭਾਰੀ ਗੁਰੂ ਹੋ ਕੇ ਸੰਸਾਰ ਵਿੱਚ ਪ੍ਰਗਟ ਹੋਵੇਗਾ
ਬਾਣੀ ਕੋ ਬੋਹਿਤ ਵਡ ਹਵੈ
ਬਾਣੀ ਕੋ ਬੋਹਿਤ ਵਡ ਹਵੈ ਬਾਣੀ ਦਾ ਵੱਡਾ ਜਹਾਜ਼ ਹੋਵੇਗਾ ਜੋ ਪ੍ਰਚਲਿਤ ਹੈ ਅਖਾਣ ਕੇ ਦੋਹਿਤਾ ਬਾਣੀ ਕਾ ਬੋਹਿਤਾ ਇਹ ਵਰਦਾਨ ਬਖਸ਼ੇ ਮਹਾਰਾਜ ਨੇ
ਤਦ ਸ੍ਰੀ ਅਰਜਨ ਚਰਨ ਉਠਾਏ
ਤਦੋਂ ਜਦੋਂ ਮਹਾਰਾਜ ਨੇ ਚੁੱਕਿਆ ਨਾ ਉੱਪਰ ਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਐਦਾਂ ਉਠਾਇਆ ਤੋਲਿਆ ਆਪਣੀਆਂ ਬਾਹਾਂ ਦੇ ਵਿੱਚ ਤੇ ਸਾਹਿਬ ਸਤਿਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਆਪਣਾ ਚਰਨ ਮੂਹਰ ਨੂੰ ਕਰਕੇ ਅੱਗੇ ਨੂੰ ਕਰਕੇ
ਉੱਪਰ ਧਰਨ ਪਰ ਜੰਕ
ਲੁਭਾ ਮਹਾਰਾਜ ਪਾਤਸ਼ਾਹ ਜੀ ਦੇ ਪਲੰਘ ਸਾਹਿਬ ਗੱਦੀ ਸਾਹਿਬ ਦੇ ਉੱਪਰ ਕਰਨ ਵਾਸਤੇ ਲੁਭਾਏ ਜਿਵੇਂ ਬੱਚੇ ਦਾ ਸੁਭਾਅ ਹੁੰਦਾ ਮਹਾਰਾਜ ਪਾਤਸ਼ਾਹ ਜੀ ਨੇ ਆਪਣੇ ਚਰਨ ਨੂੰ ਜਦੋਂ ਮਹਾਰਾਜ ਉੱਪਰ ਚੁੱਕੀ ਬੈਠੇ ਹੈ ਉਦੋਂ ਆਪਣਾ ਚਰਨ ਅੱਗੇ ਨੂੰ ਕਰਨ ਵਾਸਤੇ ਉਹ ਗੱਦੀ ਤੇ ਧਰਨ ਵਾਸਤੇ ਮਹਾਰਾਜ ਪਾਤਸ਼ਾਹ ਜੀ ਨੇ ਅੱਗੇ ਨੂੰ ਕੀਤਾ
ਗੁਰੂ ਦੇਖ ਕਰ ਥਾ ਬਾਕ ਬਖਾਨੇ
ਤਾਂ ਸਾਹਿਬ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਇਸ ਤਰ੍ਹਾਂ ਦੀ ਕਿਰਿਆ ਵੇਖ ਕੇ ਸਾਹਿਬ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਚਨ ਆਖੇ
ਅਬ ਤੇ ਹੀ ਗੱਦੀ ਲਲਚਾਨੇ
ਪਾਤਸ਼ਾਹ ਕਹਿੰਦੇ ਹੁਣ ਤੋਂ ਹੀ ਗੱਦੀ ਦਾ ਲਾਲਚ ਕਰਦੇ ਆ ਕਰਦਾ ਹੈ
ਆਪਣੇ ਪਿਤਾ ਪਾਸ ਤੇ ਲੀਜੈ
ਪਾਤਸ਼ਾਹ ਜੀ ਕਹਿੰਦੇ ਆਪਣੇ ਬਾਪ ਕੋਲੋਂ ਨਹੀਂ ਤੂੰ ਇਹ
ਤਬ ਲਗ ਧੀਜ ਧਾਰ ਥੇਰੀ
ਤਦੋਂ ਤੱਕ ਧੀਰਜ ਰੱਖ ਕੇ ਟਿਕਿਆ ਰਹਿ
ਸੁਣ ਕਰ ਪਿਤਾ ਬਾਪ ਅਨੁਕੂਲੀ
ਇਸ ਤਰ੍ਹਾਂ ਆਪਣੇ ਦੋਹਤਰੇ ਨੂੰ ਬਚਨ ਕੀਤੇ ਬੀਬੀ ਭਾਨੀ ਜੀ ਨੇ ਅਨਸਾਰੀ ਬਚਨ ਸੁਣੇ ਐਸੇ
ਅਦ ਕਿਰਪਾ ਲਖ ਮਨ ਮੈਂ ਫੁੱਲੇ
ਬੜੀ ਕਿਰਪਾ ਜਾਣ ਕੇ ਪਾਤਸ਼ਾਹ ਜੀ ਦੀ ਮਨ ਵਿੱਚ ਪ੍ਰਸੰਨ ਹੋ ਗਈ ਬੀਬੀ ਭਾਨੀ ਜੀ
ਲਗ ਸੁਤਕੋ ਗੁਰ ਚਰਨਨ ਪਾਏ
ਲਗ ਸੁਤਕੋ ਆਪਣੇ ਛੋਟੇ ਪੁੱਤਰ ਧੰਨ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਸਾਹਿਬ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਤੇ ਪਾ ਦਿੱਤਾ ਤੇ ਫਿਰ ਆਪਣੀ ਗੋਦ ਵਿੱਚ ਲੈ ਕੇ ਆਨੰਦ ਵਿੱਚ ਹੋ ਗਈ ਬੀਬੀ ਭਾਨੀ ਜੀ ਬੀਬੀ ਭਾਨੀ ਜੀ ਤਿੰਨੇ ਪੁੱਤਰ ਬਾਬਾ ਪਿਰਥੀ ਚੰਦ ਸਾਹਿਬ ਬਾਬਾ ਮਹਾਂਦੇਵ ਸਾਹਿਬ ਅਤੇ ਸਾਹਿਬ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਪਾਲ ਰਹੇ ਹੈ
ਸੇਵਾ ਮੈਂ ਪ੍ਰੀਤੀ ਧਾਰ
ਆਪਣੇ ਪਿਤਾ ਦੀ ਸੇਵਾ ਵਿੱਚ ਪ੍ਰੇਮ ਧਾਰਦੇ ਆ ਕਰਦੇ ਹੈ
ਰਾਮ ਦਾਸ ਵਡਭਾਗੀ
ਇਸੇ ਤਰ੍ਹਾਂ ਹੀ ਜਿਵੇਂ ਬੀਬੀ ਭਾਨੀ ਜੀ ਸੇਵਾ ਕਮਾ ਰਹੇ ਹੈ ਗੁਰੂ ਘਰ ਦੀ ਇਸੇ ਤਰ੍ਹਾਂ ਹੀ ਧੰਨ 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 ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਗੁਰੂ ਘਰ ਦੀਆਂ ਸੇਵਾਵਾਂ ਮੋਹਰੀ ਭੂਮਿਕਾ ਚ ਖੱਟ ਰਹੇ ਆ ਨਿਭਾ ਰਹੇ ਨਿਸ ਬਾਸਰ ਦਿਨ ਰਾਤ ਗੁਰੂ ਦੀ ਸੇਵਾ ਵਿੱਚ ਹੀ ਤਤਪਰ ਰਹਿੰਦੇ ਹੈ ਡਟੇ ਰਹਿੰਦੇ ਹੈ ਗੁਰੂ ਘਰ ਦੀ ਸੇਵਾ ਹੀ ਕਰਦੇ ਰਹਿੰਦੇ ਹੈ ਇੱਥੇ ਪ੍ਰਸੰਗ ਦਾ ਬਸਰਾਮ ਦੇਈਏ ਤੇ ਵਿਚਾਰ ਕਰੀਏ ਭਾਈ ਆਪਾਂ ਇਹ ਵਿਚਾਰ ਕਰੀਏ ਵੀ ਇਸ ਗ੍ਰੰਥ ਨੂੰ ਕਵੀ ਸੰਤੋਖ ਸਿੰਘ ਦੀ ਰਚਨਾ ਨੂੰ ਅਪਗ੍ਰੇਡ ਲਾਣਾ ਕੂੜ ਦਾ ਪਲੰਦਾ ਕਹਿੰਦਾ ਹੁਣ ਭਾਈ ਇਹ ਗੱਲ ਦੀ ਵਿਚਾਰ ਕਰਕੇ ਵੇਖੋ ਵੀ ਕੀ ਕੂੜ ਹੈ ਕੀ ਝੂਠ ਹੈ ਇਹਦੇ ਚ ਕਵੀ ਸੰਤੋਖ ਸਿੰਘ ਜੀ ਨੇ ਗੁਰੂ ਕਾ ਇਤਿਹਾਸ ਮਾਨੋ ਵੀ ਹੋਰ ਮਤਾਂ ਵਾਲੇ ਭਾਈ ਕਿਸ ਤਰ੍ਹਾਂ ਆਪਣੇ ਜੋ ਉਹੋ ਜਿਹੇ ਪਾਤਰ ਬਣਾ ਕੇ ਉਹ ਫਿਲਮਾਂ ਬਣਾਈ ਜਾਂਦੇ ਹੈ ਉਹੋ ਜਿਹੇ ਪਾਤਰ ਬਣਾਉਂਦੇ ਹੈ ਕੋਈ ਕ੍ਰਿਸ਼ਨ ਬਣਦਾ ਹੈ ਗੋਪੀਆਂ ਬਣਦੀਆਂ ਹੈ ਕੋਈ ਰਾਮ ਬਣਦਾ ਹੈ ਜੋ ਰਾਮਲੀਲਾ ਹੁੰਦੀ ਹੈ ਉਹ ਪਾਤਰ ਬਣਾਉਂਦੇ ਹੈ ਪਰ ਸਾਡੇ ਦਰ ਦਾ ਸਿਧਾਂਤ ਹੈ ਵੀ ਜਿਹੜੇ ਭਾਈ ਇਸ ਤਰ੍ਹਾਂ ਦੀ ਕਿਰਿਆ ਨਾ ਸਾਡੇ ਦਰ ਵਿੱਚ ਉਹ ਨਹੀਂ ਹੈ ਉਹ ਪਾਤਰ ਬਣਦੇ ਹੈ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਗਾਵ ਹੈ ਗੋਪੀ ਗਾਵ ਹੈ ਕਾਨ ਗਾਵ ਹੈ ਸੀਤਾ ਰਾਜੇ ਰਾਮ ਉਹ ਸਾਰੇ ਭਾਈ ਨੱਚ ਨੱਚ ਹੱਸਦੇ ਆ ਨੱਚਦੇ ਆ ਟੱਪਦੇ ਆ ਸਿਰ ਤੇ ਝਾਟਾ ਪਾਉਂਦੇ ਆ ਕੋਈ ਕ੍ਰਿਸ਼ਨ ਬਣ ਜਾਂਦਾ ਕੋਈ ਕਾਂ ਕੋਈ ਬਣ ਜਾਂਦਾ ਉਹ ਆਪਣੀ ਭਾਈ ਇਸ ਤਰ੍ਹਾਂ ਦੀ ਰਾਸ ਲੀਲਾ ਕਰਦੇ ਆ ਉਹਨਾਂ ਦੀ ਮਰਜ਼ਾਦਾ ਫਿਰ ਇਹੋ ਜਿਹੇ ਫਿਲਮਾਂ ਨਾਟਕ ਤਿਆਰ ਕਰਕੇ ਭਾਈ ਪ੍ਰਚਾਰ ਕਰਦੇ ਆ ਆਪਣਾ ਸਾਡੇ ਕੋਲ ਤਾਂ ਇਤਿਹਾਸ ਹੈ ਭਾਈ ਸਾਡੇ ਕੋਲ ਤਾਂ ਇਹੀ ਫਿਲਮ ਹੈ ਜਿਹੜੀ ਸੀਨ ਸਾਹਮਣੇ ਬਣਾ ਦਿੰਦੀ ਹੈ ਆ ਵਿਚਾਰਿਆ ਸਾਹਮਣੇ ਬਣ ਜਾਂਦੀ ਹੈ ਸਾਰੀ ਸਾਖੀ ਵੀ ਕਿਵੇਂ ਬੀਬੀ ਭਾਨੀ ਜੀ ਬੈਠੇ ਕਿਸ ਤਰ੍ਹਾਂ ਉਹਨਾਂ ਨੂੰ ਉਹ ਕਸ਼ਟ ਦੇ ਝੱਲ ਕੇ ਵੀ ਸੇਵਾ ਖੱਟੀ ਗੁਰੂ ਘਰ ਦੀ ਫਿਰ ਕਿਵੇਂ ਉਹ ਵਰਦਾਨ ਪ੍ਰਾਪਤ ਕੀਤੇ ਮਹਾਰਾਜ ਤੋਂ ਫਿਰ ਕਿਵੇਂ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਛੋਟੀ ਉਮਰ 'ਚ ਉੱਥੇ ਪਹੁੰਚੇ ਫਿਰ ਕਿਸ ਤਰ੍ਹਾਂ ਮਹਾਰਾਜ ਪਾਤਸ਼ਾਹ ਜੀ ਨੇ ਉਹ ਦਿਖਾ ਤਾ ਮਾਨੋ ਵੀ ਉਹ ਸਾਹਮਣੇ ਆ ਜਾਂਦਾ ਨਕਸ਼ਾ ਵੀ ਮਹਾਰਾਜ ਪਾਤਸ਼ਾਹ ਜੀ ਨੇ ਜਦੋਂ ਚੁੱਕਿਆ ਤੇ ਮਹਾਰਾਜ ਆਪਣੀਆਂ ਲੱਤਾਂ ਅੱਗੇ ਨੂੰ ਕਰ ਰਹੇ ਚਰਨ ਕਮਲ ਅੱਗੇ ਨੂੰ ਕਰ ਰਹੇ ਗੁਰਤਾ ਤੇ ਟਿਕਣ ਵਾਸਤੇ ਉਹ ਮਾਨੋ ਵੀ ਭਾਈ ਸਾਰਾ ਨਕਸ਼ਾ ਮੂਹਰੇ ਆ ਜਾਂਦਾ ਹੈ। ਇਹ ਭਾਈ ਇਹੋ ਜੀ ਲਿਖਤ ਕਵੀ ਸੰਤੋਖ ਸਿੰਘ ਜੀ ਨੇ ਉਸ ਟਾਈਮ ਲਿਖੀ ਜਦੋਂ ਕੋਈ ਸਾਧਨ ਨਹੀਂ ਸੀ ਭਾਈ, ਉਸ ਟਾਈਮ ਲਿਖੀ ਜਦੋਂ ਕੋਈ ਪ੍ਰਚਾਰ ਨਹੀਂ ਸੀ। ਅੱਜ ਤਾਂ ਕਲਯੁਗੀ ਯੰਤਰ ਹੈ, ਅਸੀਂ ਆਪਣੇ ਏਸੀ ਭੋਰਿਆਂ ਕਮਰਿਆਂ ਦੇ ਵਿੱਚ ਬੈਠੇ ਲੈਵ ਹੋ ਕੇ ਲੋਕਾਂ ਨੂੰ ਗੁੰਮਰਾਹ ਕਰੀ ਜਾਂਦੇ ਹਾਂ, ਪਰ ਇਹ ਗੁਰੂ ਕੇ ਸਿੱਖ ਨੇ ਉਸ ਟਾਈਮ ਜਦੋਂ ਕੋਈ ਸਾਧਨ ਨਹੀਂ ਸੀ, ਇੱਕ ਭਾਵਨਾ ਸੀ ਕਿ ਗੁਰੂ ਦਾ ਜਸ ਲਿਖਣਾ ਆਪਣੇ ਜੀਵਨ ਦੇ ਵਿੱਚ, ਗੁਰੂ ਦਾ ਜਸ ਲਿਖਣਾ ਆਪਣੇ ਜੀਵਨ ਦੇ ਵਿੱਚ, ਤੇ ਉਹ ਗੁਰੂ ਕੇ ਸਿੱਖ ਨੇ ਆਪਣੇ ਜੀਵਨ ਦੇ ਵਿੱਚ ਜਸ ਲਿਖਿਆ। ਗੁਰੂ ਦਾ ਲਿਖਾਇਆ ਸੀ ਇਹ ਕੈਂਥਲ ਦੇ ਰਾਜੇ ਨੇ। ਅੱਗੇ ਰਾਜੇ ਮਹਾਰਾਜੇ ਦੀ ਮਰਿਆਦਾ ਹੁੰਦੀ ਸੀ, ਇਹ ਰਾਜੇ ਮਹਾਰਾਜੇ ਕੋਈ ਪੰਥ ਲਈ, ਕੋਈ ਆਪਣੇ ਧਰਮ ਲਈ ਕੋਈ ਇਹੋ ਜਿਹੀ ਛਾਪ ਛੱਡ ਕੇ ਜਾਂਦੇ ਸੀ ਕਿ ਸਾਡਾ ਨਾਮ ਰਹਿ ਜਾਵੇ। ਜਿਵੇਂ ਫਰੀਦਕੋਟੀ ਰਾਜੇ ਨੇ ਸਾਰੇ ਵਿਦਵਾਨ ਇਕੱਠੇ ਕਰਕੇ ਟੀਕਾ ਕਰਵਾਇਆ, ਜਿਹਨੂੰ ਫਰੀਦਕੋਟੀਆ ਟੀਕਾ ਆਖਿਆ ਜਾਂਦਾ, ਪੰਥ ਵਿੱਚ ਪ੍ਰਵਾਨਿਆ। ਇਸੇ ਤਰ੍ਹਾਂ ਗੁਰੂ ਕੇ ਸਿੱਖ ਭਾਈ ਇਹ ਮਰਿਆਦਾ, ਜਿਹੜੇ ਰਾਜੇ ਮਹਾਰਾਜੇ ਸੀ ਉਹ ਗੁਰੂ ਘਰ ਦੀ ਸੇਵਾ ਖੱਟਦੇ ਰਹਿੰਦੇ ਸੀ ਸਮੇਂ ਸਮੇਂ ਅਨੁਸਾਰ। ਅਤੇ ਇਹ ਜਿਹੜਾ ਕੈਂਥਲ ਦਾ ਰਾਜਾ ਸੀ, ਇਹਦੇ ਮਨ ਵਿੱਚ ਵੀ ਫੁਰਨੇ ਸੀ ਕਿ ਮੈਂ ਗੁਰੂ ਦਾ ਜਸ ਲਿਖਾਵਾਂ। ਫਿਰ ਇਹਨੇ ਪਟਿਆਲੀਏ ਰਾਜੇ ਨੂੰ ਬੇਨਤੀ ਕੀਤੀ ਕਿ ਮੈਂ ਗੁਰੂ ਦੀ ਕੋਈ ਕੀਰਤੀ, ਜਸ, ਕੋਈ ਗੁਰੂ ਘਰ ਦੀ ਸੇਵਾ ਕਰ ਲੱਗਿਆ। ਕਵੀ ਸੰਤੋਖ ਸਿੰਘ ਜੀ ਨੇ ਫਿਰ ਇਹ ਸਾਰਾ ਗ੍ਰੰਥ ਤਿਆਰ ਕੀਤਾ ਭਾਈ, ਆਪ ਉਹਨਾਂ ਥਾਵਾਂ ਤੇ ਜਾ ਕੇ ਉਹ ਸਭ ਚੀਜ਼ਾਂ ਨੂੰ ਵੇਖ ਕੇ ਫਿਰ ਇਹ ਸਾਰਾ ਗ੍ਰੰਥ ਭਾਈ ਕਵੀ ਸੰਤੋਖ ਸਿੰਘ ਜੀ ਨੇ 14 ਪੋਥੀਆਂ ਲਿਖੀਆਂ। ਸੰਗਤ ਜੀ, ਮੂੰਹੋਂ ਬੋਲਣਾ ਤਾਂ ਬਹੁਤ ਸੌਖਾ ਹੈ, ਤੇ ਬੋਲਣਾ ਕਿਹੜਾ ਕੁਛ ਸੋਚ ਕੇ ਵੀ ਬੋਲੀ ਕੀ ਜਾਂਦੇ ਹੈ, ਇਹ ਕਿਹੜਾ ਸੋਚ ਕੇ ਬੋਲਣਾ, ਬਸ ਮੂੰਹੋਂ ਕੱਢਣੀਆਂ ਹੀ ਆ ਗੱਲਾਂ, ਤਾਂ ਹੀ ਤਾਂ ਦੁਰਦਿਸ਼ਾ ਹੋ ਰਹੀ ਹੈ ਸੰਗਤ ਜੀ, ਜੇ ਕੋਈ ਸੋਚ ਕੇ ਬੋਲਿਆ ਹੋਵੇ ਨਾ। ਕਹਿੰਦੇ ਸਗਲ ਬੋਲਣ ਕੇ, ਬਾਣੀ ਪਾਤਸ਼ਾਹ ਜੀ ਕਹਿੰਦੇ ਸਗਲ ਬੋਲਣ ਕੇ ਮਾਹੇ ਵਿਚਾਰੋ, ਜੋ ਵੀ ਮੂੰਹੋਂ ਬੋਲਣਾ ਭਾਈ ਪਹਿਲਾਂ ਵਿਚਾਰ ਕਰਨੀ ਕੀ ਬੋਲ ਰਹੇ ਹਾਂ ਮੈਂ, ਇਹ ਮੇਰਾ ਬੋਲਿਆ ਕਿਤੇ ਪੰਥ ਅੰਦਰ ਅੱਗ ਤਾਂ ਨਹੀਂ ਲਾਊਗਾ, ਮੇਰਾ ਬੋਲਿਆ ਕਦੇ ਇਹ ਇਹੋ ਜੀ ਲੀਕ ਤਾਂ ਨਹੀਂ ਬਣ ਜਾਊਗਾ ਹਮੇਸ਼ਾ ਲਈ, ਮੇਰੇ ਤੇ ਕਲੰਕ ਮੜਿਆ ਜਾਵੇ, ਇਹ ਬੋਲ ਵਿਚਾਰ ਕੇ ਬੋਲਣਾ ਹੈ ਭਾਈ ਸਿੱਖ ਨੇ। ਤੇ ਅਰਲ ਬਰਲ ਤਾਂ ਮੂੰਹੋਂ ਜੋ ਮਰਜ਼ੀ ਬੱਕੀ ਜਾਓ ਭਾਈ, ਇਹਦਾ ਕੀ ਮਤਲਬ ਹੋਇਆ। ਕਵੀ ਸੰਤੋਖ ਸਿੰਘ ਜੀ ਨੇ ਇਤਿਹਾਸ ਲਿਖਿਆ ਸੰਗਤ ਜੀ, ਸਾਰਾ ਵਿਚਾਰ ਕੇ ਲਿਖਿਆ, ਉਹ ਸਾਖੀਆਂ ਜਾ ਜਾ ਕੇ ਵੇਖ ਕੇ ਫਿਰ ਲਿਖਣਾ, ਤੇ ਲਿਖਣਾ ਕਾਵਿ ਰਚਨਾ ਦੇ ਵਿੱਚ ਹੈ। ਅੱਜ ਜਿਹੜੇ ਅਪਗ੍ਰੇਡ ਆ ਨਾ ਭਾਈ, ਇੱਕ ਚੌਪ ਹੀ ਲਿਖ ਦੇਣ ਕਵੀ ਸੰਤੋਖ ਸਿੰਘ ਵਰਗੀ, ਇੱਕ ਚੌਪ ਹੀ, ਤੇ ਇੱਕ ਇੱਕ ਅਧਿਆਇ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਨੇ 60-60 ਚੌਪੀਆਂ ਲਿਖੀਆਂ, 60-60 ਚੌਪੀਆਂ, ਦੋਹਰੇ ਕਵਿਤ ਸਵਈਏ, ਸਿਰਖਲੀ ਛੰਦ, ਤੇਰਾ ਜੋਰ ਛੰਦ, ਚਾਤਰੀ ਛੰਦ, ਤਰਭੰਗੀ ਛੰਦ, ਭੁਜੰਗ ਛੰਦ, ਜਾਂ ਅੰਮ੍ਰਿਤ ਕੇ ਦਾਤੇ ਗੁਰੂ ਕਲਗੀਧਰ ਪਿਤਾ ਜੀ ਲਿਖ ਸਕੇ, ਉਹ ਤਾਂ ਸਮਰੱਥ ਪਾਤਸ਼ਾਹ ਸੀ, ਜਾਂ ਉਸ ਤੋਂ ਬਾਅਦ ਗੁਰੂ ਕਲਗੀਧਰ ਮਹਾਰਾਜ ਦਾ ਸਿੱਖ ਲਿਖ ਸਕਿਆ, ਉਹ ਦਰ ਤੋਂ ਦਾਤ ਪ੍ਰਾਪਤ ਕਰਕੇ ਇਹੋ ਜਿਹਾ ਸਿਦਕੀ ਗੁਰੂ ਕਾ ਸਿੱਖ, ਜਿਹਦੇ ਲਿਖਤ ਵੱਲ ਭਾਈ ਅੱਜ ਦਾ ਅਪਗ੍ਰੇਡ ਲਾਉਣਾ ਉਂਗਲ ਕਰਦਾ, ਇਹਦੇ ਵੱਲ ਉਂਗਲ ਕਰਦਾ ਸੰਗਤ ਜੀ। ਉਂਗਲ ਉਹਨੂੰ ਕਰਨ ਦਾ ਹੱਕ ਹੁੰਦਾ, ਕਹਿੰਦੇ ਆਪ ਨਾ ਦੇਹ ਚੁਰੂ ਭਰ ਪਾਨੀ, ਤੇਹ ਨਿੰਦਹ ਜਹ ਗੰਗਾ ਆਨੀ, ਅਵਰਨ ਹਸ਼ਟ ਆਪ ਹੈ ਕਾਨੇ, ਤਿਨ ਕਉ ਦੇਖ ਕਬੀਰ ਲਜਾਨੇ। ਕਹਿੰਦੇ ਭਾਈ ਆਪ ਚੁਲੀ ਪਾਣੀ ਦੀ ਨਹੀਂ ਦੇ ਸਕਦੇ ਕਿਸੇ ਨੂੰ, ਨਿੰਦਿਆ ਕਿਹਦੀ ਕਰਦੇ ਆ ਜਿਹੜੇ ਗੰਗਾ ਲੈ ਆਏ, ਆਪ ਬੈਠੇ ਸਟੇਜਾਂ ਤੇ, ਤੇਰੀ ਪੱਗ ਵਿੱਚ, ਪੱਗ ਵਿੱਚ, ਪੱਗ ਵਿੱਚ ਜੀ, ਆਪ ਬੈਠੇ ਹੁਸਨ ਜਵਾਨੀ ਮਾਪੇ, ਤਿੰਨ ਰੰਗ ਨਹੀਂ ਲੱਭਣੇ ਲੈ, ਭਲਿਆ ਲੋਕਾਂ ਸਭ ਨੂੰ ਪਤਾ ਇਹ ਰੋਣੇ ਕਿਉਂ ਰੋਈ ਜਾਂਦੇ, ਕੀ ਹੌਸਲੇ ਦੀ ਗੱਲ ਕਰ, ਦੁਨੀਆਂ ਕਰੋਨਾ ਨਾਲ ਜੂਝੀ ਜਾਂਦੀ ਹੈ, ਤੂੰ ਬੈਠਾ ਗੀਤ ਗਾਈ ਜਾਂਦਾ, ਇਹ ਗਾਉਣ ਵਾਸਤੇ ਥੋੜੇ ਹੈਗੇ ਤਪੂਸੀਆਂ ਮਾਰਨ ਨੂੰ, ਤੂੰ ਕੀ ਗੁਰਬਾਣੀ ਸੁਣਾ। ਇੱਕ ਬੰਨੇ ਕਹਿ ਰਿਹਾ ਸਿਧਾਂਤ ਅਸੀਂ ਲਾਗੂ ਕਰਨਾ, ਦੂਜੇ ਬੰਨੇ ਰਾਗ ਵਿਦਿਆ ਤੈਨੂੰ ਆਉਂਦੀ ਕੋਈ ਨਹੀਂ ਹੈ, ਗੁਰਸਿੱਖਾਂ ਵਾਲੀ ਕਰਨੀ ਤਾਂ ਇਹ ਰਾਗ ਗਾ ਫਿਰ ਭਾਈ ਪ੍ਰੇਮੀਆਂ, ਕੋਈ ਗੁਰੂ ਦੀ ਬਾਣੀ ਗਾ ਭਾਈ, ਮਹਾਰਾਜ ਨੇ ਕੀਰਤਨ ਪ੍ਰਧਾਨ ਕੀਤਾ, ਸੁਣਾ ਸੰਗਤ ਨੂੰ ਕੀਰਤਨ, ਨਾਲੇ ਪੁਜਾਰੀ ਪੁਜਾਰੀ ਨਾਲੇ ਪੁਜਾਰੀਆਂ ਵਾਲੀ ਸਾਰੀ ਗੱਲ ਮੰਨੀ ਜਾਂਦਾ, ਧਮ ਢਮਾ ਸਾਰਾ ਉਹੋ ਚਲਾਇਆ ਹੋਇਆ। ਇਹ ਦੇਣ ਤਾਂ ਸੰਤ ਅਤਰ ਸਿੰਘ ਜੀ ਦੀ ਹੈ, ਸਿੱਧੀਆਂ ਧਾਰਨ ਵਾਲਾ ਕੀਰਤਨ। ਫਿਰ ਕਿਉਂ ਮੰਨਦਾ ਭਾਈ ਇੱਕ ਬੰਨੇ ਪੁਜਾਰੀ ਆਖਦਾ? ਇਸ ਵਾਸਤੇ ਸੰਗਤ ਜੀ, ਇਹ ਇਹੋ ਜਿਹਾ ਲਾਣਾ ਪੈਦਾ ਹੋ ਗਿਆ ਪੰਥ ਅੰਦਰ, ਇਹੋ ਜਿਹਾ ਲਾਣਾ। ਅੱਜ ਅਪਗ੍ਰੇਡ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਆ, ਉਹ ਭਾਈ ਉਹ ਗੁਰੂ ਦੇ ਇਤਿਹਾਸ ਜਿਹੜਾ ਪਰੰਪਰਾ ਤੋਂ ਗੁਰੂ ਕਾ ਪੰਥ ਪੂਜਦਾ ਉਹ ਇਤਿਹਾਸ ਵਿਚਾਰਦਾ ਆਇਆ, ਇਹਨਾਂ ਵੱਲ ਉਂਗਲ ਕਰਨੀ। ਜਦੋਂ ਇਹ ਇਤਿਹਾਸ ਵੱਲ ਉਂਗਲ ਲੋਕਾਂ 'ਚ ਸ਼ੱਕ ਪੈਦਾ ਕਰ ਦਿੱਤਾ ਨਾ ਭਾਈ, ਅੱਗੇ ਦੀ ਅੱਗੇ ਉਹ ਹੁਣ ਇਹ ਕਹਿਣ ਲੱਗ ਗਏ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਮਿਥਿਹਾਸਕ ਟੂਕਾ ਹੈ। ਇੱਦਾਂ ਕਹਿਣ ਲੱਗ ਗਏ ਵੀ ਗੁਰੂ ਗ੍ਰੰਥ ਸਾਹਿਬ ਅੰਦਰ ਮਿਥਿਹਾਸਕ ਟੂਕਾ। ਗੁਰਬਾਣੀ ਤਾਂ ਭਾਈ ਸੰਤਨ ਕੀ ਸੁਣ, ਸਾਚੀ ਸਾਖੀ ਸੋ ਬੋਲੇ ਜੋ ਪੇਖੇ ਆਖੀ। ਜੋ ਮਹਾਰਾਜ ਪਾਤਸ਼ਾਹ ਜੀ ਨੇ ਲੰਕਾਗੜ੍ਹ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ, ਇਹ ਕਹਿੰਦੇ ਮਿਥਿਹਾਸਕ ਟੂਕ ਹੈ। ਜੋ ਮਹਾਰਾਜ ਪਾਤਸ਼ਾਹ ਜੀ ਨੇ ਆਖਿਆ ਬਾਰਹ ਜੋਜਨ ਛਤਰ ਚੱਲੇ ਥਾ ਦੇਹੀ ਗਿਰਜ ਨਾ ਖਾਈ, ਕਹਿੰਦੇ ਇਹ ਮਿਥਿਹਾਸ ਦੀ ਟੂਕ ਹੈ। ਸੰਗਤ ਜੀ, ਮਿਥਿਹਾਸ ਦਾ ਮਿਥਿਆ ਮਿਥਿਆ ਮੈਨੇ ਜੋ ਮਿਥਿਆ ਗਿਆ ਹੋਵੇ। ਮਿਥਿਆ ਚੀਜ਼ ਉਹ ਹੁੰਦੀ ਹੈ ਸੰਗਤ ਜੀ ਜਿਹੜੀ ਪਹਿਲਾਂ ਵੀ ਨਾ ਹੋਵੇ, ਬਾਅਦ ਵਿੱਚ ਵੀ ਨਾ ਹੋਵੇ, ਵਿੱਚ ਵਿਚਾਲੇ ਕਲਪੀ ਹੋਵੇ, ਉਹਨੂੰ ਮਿਥਿਆ ਕਹਿੰਦੇ ਆ। ਪਹਿਲਾਂ ਨਾ ਹੋਵੇ, ਉਹਦਾ ਵਜੂਦ ਆਉਣ ਵਾਲੇ ਸਮੇਂ 'ਚ ਰਹੇ ਨਾ, ਅੱਜ ਦੇ ਟਾਈਮ 'ਚ ਉਹਦੀ ਭਾਈ ਕਲਪਨਾ ਹੋਵੇ, ਉਹ ਕਹੀ ਜਾਂਦੀ ਹੈ ਮਿਥਿਆ, ਮਿਥੀ ਹੋਈ ਗੱਲ। ਹੁਣ ਗੁਰਬਾਣੀ ਨੂੰ ਮਿਥਿਆ ਕਹਿਣ ਲੱਗ ਗਏ ਭਾਈ, ਇਹ ਮਿਥਿਆ ਕਹਿਣ ਲੱਗੇ ਗੁਰਬਾਣੀ ਨੂੰ, ਗੁਰਬਾਣੀ 'ਤੇ ਉਂਗਲ ਕਰਨ ਲੱਗ ਗਏ। ਸੰਗਤ ਜੀ, ਇਹਨਾਂ ਗ੍ਰੰਥਾਂ ਦੀ ਗੱਲ ਨਹੀਂ, ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਵੱਲ ਉਂਗਲ ਕਰਨੀ ਹੈ, ਕੱਲੇ ਗੁਰਪ੍ਰਤਾਪ ਦੀ ਗੱਲ ਨਹੀਂ। ਜੇ ਅੱਜ ਇਹਨਾਂ ਦਾ ਹੌਸਲਾ ਪੈ ਗਿਆ ਇਹਨਾਂ ਗ੍ਰੰਥਾਂ ਵੱਲ ਉਂਗਲ ਕਰਨ ਦਾ, ਤੇ ਅਸੀਂ ਕੁਛ ਭਾਈ ਅਸੀਂ ਚੁੱਪ ਰਹੇ, ਇਹਨਾਂ ਦੀਆਂ ਸੁਣ ਸੁਣਾ ਕੇ ਬਸ ਉਵੇਂ ਸਿਰ ਹਿਲਾਈ ਜਾਂਦੇ ਹਾਂ, ਕੋਈ ਸਵੈ ਪੜਚੋਲ ਨਹੀਂ ਕਰਨੀ, ਕੋਈ ਲੈਣ ਨਹੀਂ ਦੇਣ ਨਹੀਂ, ਜਿਉਂ ਤਿਉਂ ਉਵੇਂ ਦੀ ਉਵੇਂ ਗੱਲਬਾਤ ਵੀ। ਹਾਂ, ਇਹ ਜੋ ਕਹਿੰਦੇ ਠੀਕ ਹੈ, ਇਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵੱਲ ਵੀ ਉਂਗਲ ਕਰਨਗੇ। ਕਿਉਂਕਿ ਜਦੋਂ ਮਿਥਿਆ ਕਹਿਣ ਲੱਗ ਗਏ, ਮਿਥਿਹਾਸ ਕਹਿਣ ਲੱਗ ਗਏ, ਜਿਹੜਾ ਕੋਈ ਪ੍ਰਚਾਰਕ ਗੁਰਬਾਣੀ ਦੀ ਕੋਈ ਪੰਗਤੀ ਨੂੰ ਮਿਥਿਹਾਸ ਕਹਿੰਦਾ, ਉਹਦਾ ਗਲ ਫੜ ਲਓ, ਉਹਦਾ ਜੂਤ ਪ੍ਰਦਾਨ ਕਰੋ ਭਾਈ। ਕੋਈ ਹੱਕ ਨਹੀਂ ਕਿਸੇ ਨੂੰ ਕੋਈ ਗੁਰਬਾਣੀ ਦੀ ਲਿਖਤ ਵੱਲ ਕੋਈ ਮਿਥਿਹਾਸ ਕਹੇ, ਕੋਈ ਇਹੋ ਜਿਹੀ ਗੱਲ ਕਹੇ, ਇਹ ਕਿਸੇ ਨੂੰ ਕੋਈ ਹੱਕ ਨਹੀਂ। ਤੇ ਜੇ ਕੋਈ ਇਹ ਕਰਮ ਕਰਦਾ, ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਇਤਿਹਾਸ ਆਪਾਂ ਕੱਲ੍ਹ ਵਿਚਾਰਿਆ, ਪਾਤਸ਼ਾਹ ਕਹਿੰਦੇ ਗੁਰੂ ਦੀ ਨਿੰਦਿਆ ਸੁਣੇ ਨਾ, ਜਾਂ ਚਲਾ ਜਾਵੇ, ਤੇ ਜਾਂ ਫਿਰ ਰਹਿਤਨਾਮਿਆਂ ਦੇ ਵੀ ਬਚਨ ਹੈ, ਗੁਰ ਕੀ ਨਿੰਦਾ ਸੁਣੇ ਨਾ ਕਾਨ, ਭੇਟ ਨ ਕਰੇ ਸੰਗ ਕਿਰਪਾਨ, ਗੁਰੂ ਦੇ ਨਿੰਦਕ ਨਾ ਕਿਰਪਾਨ ਲੈ ਕੇ ਮਿਲਾਪ ਕਰਨਾ, ਸ਼ਸਤਰ ਲੈ ਕੇ ਮਿਲਾਪ ਕਰਨਾ, ਵੀ ਆਹ ਤੈਨੂੰ ਨਿੰਦਿਆ ਦਾ ਫਲ ਦੇਈਏ, ਤੂੰ ਗੁਰੂ ਦਾ ਨਿੰਦਕ ਹੈ। ਅੱਜ ਭਾਈ ਸਟੇਜਾਂ ਤੇ ਬੈਠ ਕੇ ਗੁਰੂ ਦੀ ਨਿੰਦਿਆ ਕਰਨ ਲੱਗ ਗਏ, ਜਿਹੜੀਆਂ ਪਰੰਪਰਾ ਗੁਰੂ ਨੇ ਬਖਸ਼ਿਸ਼ ਕੀਤੀਆਂ ਉਹ ਸਭ ਨੂੰ ਮਿਥਿਹਾਸ ਦੱਸਣ ਲੱਗ ਗਏ, ਸਭ ਤੇ ਉਂਗਲ ਚੁੱਕਣ ਲੱਗ ਗਏ। ਕਿਹੜੀ ਇਹੋ ਜਿਹੀ ਗੱਲ ਹੈ ਜਿਹਤੇ ਆਪਾਂ ਭਾਈ ਵਿਚਾਰ ਕਰੀਏ ਉਂਗਲ ਨਹੀਂ ਕਰ ਰਹੇ? ਇਹ ਇਸ ਵਾਸਤੇ ਸੰਗਤ ਜੀ, ਇਹ ਜਿਹੜਾ ਇਤਿਹਾਸ ਕਵੀ ਸੰਤੋਖ ਸਿੰਘ ਜੀ ਨੇ ਪੰਥ ਨੂੰ ਸਮਰਪਿਤ ਹੋ ਕੇ ਬੜੀ ਵੱਡੀ ਦੇਣ ਦਿੱਤੀ ਹੈ, ਜਿਵੇਂ ਜਿਵੇਂ ਕੋਈ ਵਿਚਾਰਦਾ ਉਵੇਂ ਉਵੇਂ ਪਰਮੇਸ਼ਵਰ ਦੀ ਭਾਉ ਭਗਤੀ ਸਰਧਾ ਭਾਵਨਾ ਪੈਦਾ ਹੁੰਦੀ ਹੈ ਉਸ ਅੰਦਰ। ਇਹ ਸਾਡੀਆਂ ਪ੍ਰਾਰਥਨਾ ਲਿਖਤਾਂ ਹੈ ਜਿਨ੍ਹਾਂ ਦੇ ਕਰਕੇ ਭਾਈ ਅਸੀਂ ਕੁਛ ਮਾਣ ਹਾਸਲ ਕਰ ਸਕਦੇ ਹਾਂ। ਇਹ ਸਾਡੇ ਸਰੋਤ ਹੈ ਸੰਗਤ ਜੀ, ਇਹ ਸਰੋਤ ਸਾਡੇ ਜਦੋਂ 84 ਵਿੱਚ ਅਟੈਕ ਹੋਇਆ ਨਾ ਹਰਿਮੰਦਰ ਸਾਹਿਬ 'ਤੇ, ਉਦੋਂ ਲਾਇਬ੍ਰੇਰੀ ਚੁੱਕੀ ਸੀ ਸਿੱਖ ਰੈਫਰੈਂਸ ਲਾਇਬ੍ਰੇਰੀ। 500 ਸਾਲ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਜਿਹੜਾ ਸਾਡਾ ਇਤਿਹਾਸ ਸੀ ਨਾ ਸਾਰਾ, ਉਹ ਸਾਰਾ ਇਤਿਹਾਸ ਜ਼ਬਤ ਕਰ ਲਿਆ, ਸਾਡੀ ਹੋਂਦ ਖਤਮ ਕਰਤੀ ਕਹਿ ਦਿਓ। ਅਸੀਂ ਜਦੋਂ ਰਫਰ ਸਿੱਖ ਰੈਫਰੈਂਸ ਲਾਇਬ੍ਰੇਰੀ ਸਿੱਖਾਂ ਕੋਲ ਸੀ ਉਦੋਂ ਕਹਿ ਸਕਦੇ ਸੀ ਆਹ ਸਾਡੇ ਸਬੂਤ ਹੈ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਅਸੀਂ ਏਦੋਂ ਤੋਂ ਹਾਂ। ਇਹ ਸਿੱਖਾਂ ਕੋਲ ਇੱਕ ਬਹੁਤ ਵੱਡੀ ਵਿਰਾਸਤ ਸੀ ਭਾਈ। ਉਹ ਲਾਇਬ੍ਰੇਰੀ ਖਤਮ ਕਰਕੇ ਸਾਡੀ ਉਹ ਪੁਰਾਤਨ ਦਿੱਖ ਖਤਮ ਕਰ ਦਿੱਤੀ। ਸਾਡਾ ਉਹ ਸਾਰਾ ਜੋ ਸਾਡੇ ਰਹਿਤਨਾਮੇ ਸੀ, ਹੁਕਮਨਾਮੇ ਸੀ, ਬਹੁਤ ਵੱਡੀ ਪੰਥ ਦੀ ਵਿਰਾਸਤ ਸੀ, ਉਹ ਸਾਰੀ ਖਤਮ ਕਰ ਦਿੱਤੀ। ਉਹ ਲਾਇਬ੍ਰੇਰੀ ਨਹੀਂ ਚੱਕੀ, ਸਾਡੀ ਹੋਂਦ ਖਤਮ ਕੀਤੀ ਹੈ। ਅਤੇ ਜਿਹੜੀ ਕੋਈ ਹੈ ਪੰਥ ਵਿੱਚ ਪ੍ਰਚਲਿਤ ਸੀ ਭਾਈ ਪੰਥ ਵਿੱਚ, ਇਹ ਅੱਜ ਤੋਂ ਨਹੀਂ ਜਦੋਂ ਦਾ ਅੰਗਰੇਜ਼ ਰਾਜ ਹੋਇਆ ਉਦੋਂ ਤੋਂ ਇਹ ਮਰਜ਼ਾਦਾ ਤੁਰੀ ਆਉਂਦੀ ਹੈ। ਉਹਨਾਂ ਗ੍ਰੰਥਾਂ ਵੱਲ ਉਂਗਲ ਚੁੱਕਣੀ ਆਰੰਭ ਕਰ ਦਿੱਤੀ ਵੀ ਉਹਨਾਂ ਗ੍ਰੰਥਾਂ 'ਤੇ ਉਂਗਲ ਚੁੱਕੋ, ਭਰਮ ਪੈਦਾ ਕਰੋ, ਭੁਲੇਖੇ ਪੈਦਾ ਕਰੋ। ਹੁਣ ਸਿੱਖ ਭਾਈ ਗੁਰਪ੍ਰਤਾਪ ਵੱਲ ਉਂਗਲ ਕਰੇ, ਮਤਲਬ ਹੀ ਕੋਈ ਨਹੀਂ। ਹਾਂ, ਬੈਠ ਕੇ ਵਿਚਾਰ ਕਰਨ ਦਾ ਸਿੱਖ ਦਾ ਧਰਮ ਹੈ, ਬੈਠੇ ਵਿਚਾਰ ਕਰੇ ਵੀ ਬੈਠੀਏ ਭਾਈ, ਆਪਾਂ ਵਿਚਾਰ ਕਰੀਏ ਕਿਤੇ ਆਪਣੇ ਪੰਥ ਵਿੱਚ ਇਹ ਲਿਖਤ ਕਿਤੇ ਗਲਤ ਅਸਰ ਤਾਂ ਨਹੀਂ ਪਾ ਰਹੀ। ਇੱਕ ਸਟੇਜਾਂ 'ਤੇ ਬੈਠ ਕੇ ਸੁਰਲੀਆਂ ਛੱਡ ਦੇਣੀਆਂ, ਜੇ ਕਹੀਏ ਵਿਚਾਰ ਕਰੋ ਭਾਈ ਆਓ ਐਵੇਂ ਐਵੇਂ ਸੁਰਲੀ ਨਾ ਛੱਡੋ, ਬੈਠ ਕੇ ਵਿਚਾਰ ਕਰੋ, ਫਿਰ ਕਿਸੇ ਗੱਲ 'ਤੇ ਨਾ ਆਉਣਾ। ਇਸ ਵਾਸਤੇ ਸੰਗਤ ਜੀ, ਇਹ ਗੁਰੂ ਕੀ ਸੰਗਤ ਜਿਹੜੀ ਭਾਈ ਆ ਜ਼ਰੀਏ ਸੁਣਦੀ ਹੈ, ਚਾਹੇ ਦੋ ਚਾਰ ਹੀ ਸੁਣਦੇ ਆ, ਆਪਾਂ ਨੂੰ ਕੋਈ ਇੱਦਾਂ ਨਹੀਂ ਬੋਲਾ। ਜਿਹੜਾ ਕੋਈ ਸੁਣਦਾ ਸਿੱਖ ਦਾ ਧਰਮ ਹੈ, ਆ ਜਿਹੜੇ ਵਿਦਿਆਰਥੀ ਬੈਠੇ ਆ, ਇਹਨਾਂ ਦੀ ਗਿਆਤ ਹਿੱਤ ਜਿੰਨਾ ਕੁ ਭਾਈ ਪਤਾ ਗੁਰੂ ਮਤ ਵਿੱਚ ਗੁਰੂ ਪੰਥ ਵਿੱਚ ਰਹਿ ਕੇ ਜੋ ਕੁਛ ਸਿੱਖਿਆ, ਜੋ ਕੁਛ ਵੇਖਿਆ, ਉਹ ਦੱਸਣ ਦਾ ਸਿੱਖ ਦਾ ਫਰਜ਼ ਹੈ। ਬਹੁਤ ਵੱਡੀਆਂ ਅਸੀਂ ਮਾਰਾਂ ਅਤੇ ਘਾਟੇ ਖਾ ਚੁੱਕੇ ਹਾਂ। ਜੇ ਹੁਣ ਇਹਨਾਂ ਇਤਿਹਾਸ ਇਹਨਾਂ ਲਿਖਤਾਂ ਤੋਂ ਮੁਨਕਰ ਹੋ ਗਏ, ਸਾਡੇ ਪੱਲੇ ਕੀ ਰਹਿ ਜੂ? ਨਵਾਂ ਇਤਿਹਾਸ ਅਸੀਂ ਨਵੀਂ ਸਿਰਜਣਾ ਕੀ ਕੀਤੀ ਹੈ? ਜਦੋਂ ਦੇ ਅਸੀਂ ਭਾਈ ਸਟੇਜਾਂ 'ਤੇ ਬੈਠਣ ਲੱਗ ਗਏ ਉਦੋਂ ਦੀ ਪੰਥ ਨੂੰ ਦੇਣ ਕੀ ਦਿੱਤੀ ਹੈ? ਅਸੀਂ ਪੰਥ ਨੂੰ ਦੇਣ ਕੀ ਹੈ ਸਾਡੀ? ਕੱਲੀ ਦੁਬਧਾ ਤੋਂ ਬਿਨਾਂ, ਕੱਲੇ ਝਾੜਿਆਂ ਤੋਂ ਬਿਨਾਂ ਅਸੀਂ ਦੇਣ ਕੀ ਦਿੱਤੀ ਪੰਥ ਨੂੰ? ਗੁਰੂ ਮਤ ਦਾ ਪ੍ਰਚਾਰ ਕਰਨਾ ਹੋਵੇ ਭਾਈ, ਸਰਕਾਰੀ ਸੁਰੱਖਿਆ ਛਤਰੀ ਦੇ ਹੇਠ ਇਹ ਸਿੱਖ ਨੂੰ ਸੋਭਾ ਦਿੰਦਾ। ਨਿਰਭਉ ਨਿਰਵੈਰ ਦਾ ਪ੍ਰਚਾਰ ਕਰਨਾ ਸੁਰੱਖਿਆ ਛਤਰੀ ਹੇਠ ਹੈ, ਇਹ ਸਿੱਖ ਦਾ ਲੱਛਣ ਥੋੜਾ ਹੀ ਹੈ, ਇਹ ਸਿੱਖ ਦੀ ਕਿਰਿਆ, ਇਹ ਸਿੱਖ ਦੀ ਮਰਿਆਦਾ ਨਹੀਂ ਹੈ। ਜਦੋਂ ਦੇ ਭਾਈ ਇਹ ਪ੍ਰਚਾਰ ਲੱਗੇ ਆ ਨਾ, ਉਦੋਂ ਦੀ ਸੰਗਤ ਜੀ ਨਿੱਤ ਨਵੀਂ ਕੋਈ ਦੁਬਦਾ, ਨਵਾਂ ਹੀ ਕੋਈ ਇਹੋ ਜਿਹਾ ਬਖੇੜਾ, ਉਂਗਲ ਕਰਦੇ ਟਕਸਾਲ ਵੱਲ। ਜਦੋਂ ਦੀ ਮਹਾਰਾਜ ਗੁਰੂ ਕਲੰਗੀਧਰ ਜੀ ਨੇ ਸਿਰਜੀ ਹੈ, ਕੋਈ ਇਹ ਉਂਗਲ ਨਹੀਂ ਕਰ ਸਕਦਾ ਕੋਈ ਦੁਬਦਾ ਪਾਈ ਹੋਵੇ, ਕੋਈ ਇਹ ਨਹੀਂ ਕਹਿ ਸਕਦਾ ਟਕਸਾਲ ਨੇ ਆਹ ਦੁਬਦਾ ਪਾਈ ਭਾਈ ਪੰਥ ਅੰਦਰ। ਦਸ ਮਹਾਰਾਜ ਬਾਰੇ, ਅੰਮ੍ਰਿਤ ਬਾਰੇ, ਗੁਰਸਿੱਖ ਦੀ ਰਹਿਣੀ ਬਾਰੇ, ਰਹਿਤਨਾਮਿਆਂ ਬਾਰੇ, ਕਿਸੇ ਚੀਜ਼ ਬਾਰੇ ਵੀ ਕੋਈ ਕਹਿ ਦੇਵੇ ਭਾਈ ਵੀ ਇੱਥੇ ਦੁਬਧਾ ਪਾਈ, ਸਿਰ ਦੇਣ ਤੱਕ ਦੀ ਗੱਲ ਆ, ਸਿਰ ਦੇਣ ਤੱਕ ਦੀ, ਕੁਰਬਾਨ ਹੋਣ ਤੱਕ ਦੀ ਗੱਲ ਆ ਟਕਸਾਲ ਦੀ, ਕੋਈ ਕਹਿ ਕੇ ਵਿਖਾਵੇ ਵੀ ਇੱਥੇ ਘਾਟ ਹੈ। ਇਸ ਵਾਸਤੇ ਸੰਗਤ ਜੀ, ਇਹ ਜਿਹੜੇ ਪੁਰਾਤਨ ਸਰੋਤ ਆ ਸਾਡੇ, ਇਹਨਾਂ ਦੇ ਨਾਲ ਜੁੜ ਕੇ ਹੀ ਸਾਡਾ ਭਲਾ ਹੈ ਭਾਈ। ਇਹਨਾਂ ਵੱਲ ਜੋ ਕੋਈ ਉਂਗਲ ਕਰਦਾ ਹੈ ਉਸ ਨੂੰ ਆਖੋ ਲੈ ਗੁਰਮੁਖਾ, ਵੀ ਤੂੰ ਜੇ ਤੇ ਸਵਾਲ ਕੀਤਾ ਤੇ ਆਪਾਂ ਫਿਰ ਇਹਦਾ ਨਿਰਣਾ ਲੈਂਦੇ ਹਾਂ। ਅੱਜ ਦੀਵਾਨ ਲਵਾਉਣੇ ਆ ਸੰਗਤ ਜੀ, ਅਸੀਂ ਕਰੋੜਾਂ ਰੁਪਈਆ ਖਰਚਦੇ, ਲੱਖਾਂ ਰੁਪਈਆ ਖਰਚਦੇ ਹਾਂ। ਹੁਣ ਭਾਈ ਦੀਵਾਨ ਐਸੇ ਲਵਾਓ, ਕਿਉਂਕਿ ਜਿਹੜੇ ਪਹਿਲਾਂ ਅਸੀਂ ਹੰਢਾ ਖਾ ਰਹੇ ਹਾਂ ਉਹ ਵੀ ਭਾਈ ਸੰਗਤ ਦਾ ਹੀ ਹੈ, ਐਵੇਂ ਕਿਸੇ ਫਿਰਕੇ ਦੇ ਨਾ ਬਣੋ, ਨਾ ਟਕਸਾਲ ਦੇ ਬਣੋ, ਨਾ ਕਿਸੇ ਹੋਰ ਦੇ ਬਣੋ, ਸਿਧਾਂਤ ਦੇ ਬਣੋ, ਸਿਧਾਂਤ ਦੇ ਵਿਚਾਰ ਕਰੋ ਵੀ ਭਾਈ ਹਾਂ ਵੀ ਸੱਚ ਕਿੱਥੇ ਹੈ, ਜਿਹੜਾ ਉਹ ਆਕਸੀਜਨ ਸਾਨੂੰ ਕਿੱਥੋਂ ਮਿਲ ਸਕਦੀ ਹੈ, ਜਿਹੜੀ ਸਾਨੂੰ ਲੰਮਾ ਟਾਈਮ, ਬਹੁਤ ਲੰਮਾ ਟਾਈਮ ਸਾਨੂੰ ਭਾਈ ਸਾਡੀ ਪਰੰਪਰਾ ਨੂੰ ਜੀਵਤ ਰੱਖ ਸਕਦੀ ਹੈ, ਸਾਨੂੰ ਜੀਵਤ ਰੱਖ ਸਕਦੀ ਹੈ, ਸਾਡਾ ਸਿਧਾਂਤ ਕਾਇਮ ਰੱਖ ਸਕਦੀ ਹੈ, ਸਾਡੇ ਨਿਸ਼ਾਨ ਜਿਉਂਦੇ ਤਿਉਂ ਬੁਲੰਦ ਰਹਿ ਸਕਦੇ ਹੈ। ਗੁਰੂ ਕੇ ਸਿੱਖਾਂ ਨੇ ਦ੍ਰਿੜ ਕਰਾਈ ਮਰਿਆਦਾ ਵੀ ਨਿਸ਼ਾਨ ਸਾਹਿਬ ਦੀਆਂ ਪਰਿਕਰਮਾ ਕਰ, ਮੱਥਾ ਟੇਕ। ਤੇ ਅੱਜ ਦਾ ਪਗੜ ਕਹਿੰਦਾ ਭਾਈ ਇਹ ਪਖੰਡ ਹੈ, ਜੇ ਅੱਜ ਪਖੰਡ ਹੈ ਇਹ ਭਾਈ ਜਿੱਦਾਂ ਨਿਸ਼ਾਨ ਸਾਹਿਬ ਅਸੀਂ ਪੱਟ ਦੇਵਾਂਗੇ ਉਹਦੇ ਸਾਡੇ ਲਈ ਕੋਈ ਖਾਸ ਗੱਲ ਨਹੀਂ ਰਹੀ ਜਾਣੀ, ਕਿਉਂਕਿ ਪਖੰਡ ਤਾਂ ਪਹਿਲਾਂ ਦਿਸਣ ਲੱਗ ਗਿਆ ਸਾਨੂੰ, ਨਿਸ਼ਾਨ ਸਾਹਿਬ ਦਾ ਪਖੰਡ ਦਿਸਣ ਲੱਗ ਗਿਆ। ਜਦੋਂ ਪਖੰਡ ਦਿਸਣ ਲੱਗ ਗਿਆ ਹੌਲੀ ਹੌਲੀ ਨਿਸ਼ਾਨ ਸਾਹਿਬ 'ਤੇ ਬਸਤਰ ਚਾੜਨਾ ਵੀ ਛੱਡ ਦੇਣਾ ਹੈ ਅਸੀਂ, ਹੌਲੀ ਹੌਲੀ ਨਿਸ਼ਾਨ ਚਲਾਉਣੇ ਵੀ ਛੱਡ ਦੇਣੇ ਆ ਅਸੀਂ। ਇਹੀ ਤਾਂ ਸੰਗਤ ਜੀ ਮਨਸੂਬੇ ਹੈ, ਇਹ ਤਾਂ ਹੋਣਾ ਚਾਹੀਦਾ। ਇਹ ਕਰਨ ਵਾਸਤੇ ਤਾਂ ਭਾਈ ਏਜੰਸੀਆਂ ਨੇ ਯਤਨ ਕੀਤੇ ਹੋਏ ਹੈ, ਸਾਡੀ ਦੇਖ ਵਾਲੇ ਖਰੀਦ ਕੇ ਉਹਨਾਂ ਨੂੰ ਇਸ ਕੰਮ ਸੌਂਪੇ ਹੋਏ, ਤੁਸੀਂ ਇਹ ਕੰਮ ਕਰਨਾ ਭਾਈ ਆਪਣੇ ਜੀਵਨ ਅੰਦਰ। ਹਰ ਪ੍ਰਕਾਰ ਦੀ ਤੁਹਾਨੂੰ ਸੁੱਖ ਸਹੂਲਤ ਸਿਕਿਉਰਿਟੀ ਸਭ ਕੁਛ ਤੁਹਾਨੂੰ, ਤੁਹਾਡੀ ਸੇਵਾ ਦੇ ਵਿੱਚ ਅਸੀਂ ਹਾਜ਼ਰ ਹੈ, ਪਰ ਤੁਸੀਂ ਇਹ ਕੰਮ ਕਰਨਾ ਹੈ। ਉਹ ਹੋਈ ਜਾ ਰਿਹਾ ਭਾਈ, ਪਰ ਸੰਗਤ ਜੀ ਗੁਰੂ ਕਾ ਸਿੱਖ ਪਰੰਪਰਾ ਸਿਧਾਂਤ ਨਾਲ ਜੁੜ ਕੇ ਹੀ ਭਲਾ ਹੈ। ਇਸ ਵਾਸਤੇ ਬੇਨਤੀ ਹੈ ਭਾਈ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਇਹਨਾਂ ਗੱਲਾਂ ਦਾ ਇਤਿਹਾਸ 'ਚ ਹੀ ਪਤਾ ਲੱਗਦਾ ਹੈ ਵੀ ਕਿਵੇਂ ਮਹਾਰਾਜ ਪਾਤਸ਼ਾਹ ਜੀ ਦੀ ਸੇਵਾ ਕੀਤੀ, ਬੀਬੀ ਭਾਨੀ ਜੀ ਨੇ ਕਿਵੇਂ ਉਹ ਦਾਤਾਂ ਪ੍ਰਾਪਤ ਕੀਤੀਆਂ ਜਿਹੜੀਆਂ ਗੁਰੂ ਕਲਗੀਧਰ ਪਿਤਾ ਜੀ ਤੱਕ ਜੁਗੋ ਜੁਗ ਟੱਲ ਹੋ ਗਈਆਂ। ਇਹ ਇਤਿਹਾਸ ਪਤਾ ਲੱਗੇਗਾ। ਭੁੱਲਾਂ ਗੁਰੂ ਕੀ ਸੰਗਤ, ਸਤਿਗੁਰੂ ਜੀ ਬਖਸ਼ਿੰਦ ਹੈ, ਕਿਰਪਾ ਕਰਕੇ ਖਿਮਾ ਕਰਨਾ ਜੀ। ਅੱਗੇ ਜਿਵੇਂ ਪ੍ਰਸੰਗ ਆਵੇਗਾ ਭਾਈ ਪਾਰੋ ਜੋ ਡੱਲਾ ਨਿਵਾਸੀ ਹੈ ਪ੍ਰਲੋਕ ਗਮਨ ਕਰਨਗੇ, ਮੋਹਰੀ ਜੀ ਨੂੰ ਲੱਖ ਟਕਾ ਦਿਖਾਇਆ ਮਹਾਰਾਜ ਨੇ, ਇਹ ਪ੍ਰਸੰਗ ਆਵੇਗਾ, ਭੁੱਲਾਂ ਦੀ ਖਿਮਾ ਕਰਨੀ ਜੀ।
ਤੀਨੋ ਪੁੱਤਰਨ ਕੋ ਪ੍ਰਤ ਤਿਤ ਸੇਵਾ ਮੈਂ ਪ੍ਰੀਤੀ ਧਾਰਤ, ਤਿਮਹੀ ਰਾਮਦਾਸ ਵੱਡ ਭਾਗੇ, ਵਿਸਵਾਸੁਰ ਸੇਵਾ ਬਹੁ ਲਾਗੇ।
ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆ, ਅੱਖਰ ਹਰ ਮਨ ਬਸ
ਨਾਨਕ ਹੋ ਤਨਹਾਲ,
ਵਾਹਿਗੁਰੂ ਨਾਮ ਜਹਾਜ
ਚੜੇ ਸੁਤਰੇ ਪਾਰ,
ਜੋ ਸਰਦਾ ਕਰ ਸੇਮ ਦੇ ਗੁਰ ਪਾਰ ਉਤਾਰ।